And now, News Takeaway.
FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਆ ਵਾਸੂ ਜੀ?
ਬਹੁਤ ਵਧੀਆ ਵਿਜੇ ਜੀ, ਤੁਸੀਂ ਸੁਣਾਓ?
ਬਸ ਠੀਕ ਹੈ ਯਾਰ, ਵਧੀਆ।
ਹਾਊਜ਼ ਦਾ ਵੀਕਐਂਡ?
ਵੀਕਐਂਡ ਇਜ਼ ਗੁੱਡ। ਵੀਕਐਂਡ ਵਧੀਆ ਸੀ। ਮੌਸਮ ਕਿੱਦਾਂ ਰਿਹਾ? ਪਰ ਵੀਕਐਂਡ ਠੀਕ ਹੀ ਸੀ ਮੌਸਮ।
ਮੀਂਹ ਵਗੈਰਾ ਪੈਂਦਾ ਰਿਹਾ,
ਥੋੜ੍ਹੀ ਬਹੁਤ ਬਾਰਿਸ਼ ਬੁਰਿਸ਼ ਹੋਈ ਆ, ਪਰ ਅੱਜ ਬੜੀ ਤੇਜ਼ ਰਫ਼ਤਾਰ 'ਤੇ ਹਵਾਵਾਂ ਚੱਲਣੀਆਂ ਨੇ। ਪੈਟੀਓ ਦੇ ਉੱਪਰ ਜਿਹੜੇ ਕੋਈ ਸਮਾਨ ਸਮੂਨ ਪਿਆ ਉਹਨੂੰ ਚੰਗੀ ਤਰ੍ਹਾਂ ਪਹਿਲਾਂ ਹੀ ਸੰਭਾਲ ਲਿਓ।
ਠੀਕ ਹੈ ਜੀ।
ਉੱਡ ਜਾਂਦਾ ਸਮਾਨ ਪੈਟੀਓ ਤੋਂ।
ਹਾਂਜੀ ਹਾਂਜੀ
ਜੀ ਜੀ। ਫਿਰ ਗੁਆਂਢੀਆਂ ਦੇ ਬੈਕਯਾਰਡ ਦੇ ਵਿੱਚੋਂ ਬਰਾਮਦ ਹੁੰਦਾ ਜੀ। ਹੋਈ ਹੈ ਮੇਰੇ ਨਾਲ ਤਾਂ ਹੋਈ
ਹੈ ਲੱਗਦਾ।
ਇੱਦਾਂ ਹੀ ਐਗਜੈਕਟਲੀ ਹੋਈ ਹੈ। ਪੈਟੀਓ ਦੇ ਉੱਪਰ ਜਿਹੜੀ ਉਹ ਚੇਅਰ ਵਗੈਰਾ ਪਈ ਸੀ,
ਚੇਅਰ
ਨਹੀਂ ਉੱਡੀ, ਉਹਦੇ ਉੱਪਰ ਜਿਹੜਾ ਕੁਸ਼ਨ ਸੀ ਉਹ ਉੱਡ ਗਿਆ।
ਓਕੇ।
ਤੇ ਜਿਹੜਾ ਬਾਕੀ ਦਾ ਸਮਾਨ ਸੀ ਉਹ ਫਿਰ ਉਹ ਵੀ ਇੱਧਰ ਉੱਧਰ ਹੋ ਗਿਆ ਜੀ। ਸੋ ਇਸ ਕਰਕੇ ਪੈਟੀਓ 'ਤੇ ਪਿਆ ਸਮਾਨ ਜ਼ਰੂਰ ਉਹਦਾ ਧਿਆਨ ਰੱਖਿਆ ਜਾਵੇ
ਸਮਾਨ
ਜੀ। ਵਾਸੂ ਜੀ, ਜਿਹੜਾ ਬ੍ਰਿਟਿਸ਼ ਕੋਲੰਬੀਆ ਲੋਟਰੀ ਕਾਰਪੋਰੇਸ਼ਨ ਆ, ਉਹ ਇੱਕ ਬੰਦੇ ਦੀ ਭਾਲ ਕਰ ਰਹੇ ਆ।
ਅੱਛਾ ਜੀ।
ਬੰਦੇ ਨੇ 649 ਡਰਾਅ ਦੇ ਵਿੱਚ $46 million ਜਿੱਤਿਆ, ਪਰ ਬੰਦਾ ਪਤਾ ਨਹੀਂ ਕਿੱਥੇ ਆ, ਕਹਿੰਦੇ ਲੱਭੀ ਜਾਂਦੇ ਆ ਭਾਈ ਹੈ ਕਿੱਥੇ, ਆ ਜਾ ਸਾਹਮਣੇ ਆ ਤੇ ਆਪਣੇ ਪੈਸੇ ਲੈ ਕੇ ਜਾ ਸਾਡੇ ਕੋਲ,
ਕਰੀਏ ਫੋਨ ਫਿਰ
ਹੈਂ। ਤਾਂ ਲੋਟਰੀ ਵਿਨਰਸ ਕੋਲ ਦੇਖੋ 52 ਹਫ਼ਤੇ ਹੁੰਦੇ ਨੇ ਆਪਣਾ ਪ੍ਰਾਈਜ਼ ਕਲੇਮ ਕਰਨ ਦੇ ਲਈ, ਅਤੇ BCLC ਦਾ ਕਹਿਣਾ ਕਿ ਦ ਵਿਨਰ ਵਿਲ ਬੀ ਪਬਲਿਕਲੀ ਅਨਾਊਂਸਡ ਆਫਟਰ ਦ ਪਰਸਨ ਕਮਸ ਟੂ ਕਲੇਮ ਦ ਪ੍ਰਾਈਜ਼। ਇਹਨੇ ਜਿੱਤਿਆ ਕਦੋਂ ਆ? ਅੱਛਾ ਕੱਲ੍ਹ ਇਹਨਾਂ ਨੇ। ਓਕੇ ਓਕੇ ਓਕੇ। ਤਾਂ 10 ਵਿਨਿੰਗ ਨੰਬਰਸ ਡਿਊਰਿੰਗ ਸੈਟਰਡੇ ਨਾਈਟਸ ਡਰਾਅ। ਸ਼ਨੀਵਾਰ ਹੀ ਜਿੱਤਿਆ ਜੇ,
ਲੱਭ ਜੂਗਾ
ਲੱਭ ਜੂਗਾ ਲੱਭ ਜੂਗਾ। ਬਿਲਕੁਲ ਸਹੀ ਗੱਲ ਆ ਵਾਸੂ ਜੀ।
ਮੈਂ ਵੀ ਕਿਹੜਾ ਚੈੱਕ ਕੀਤੀ ਆਪਣੀ ਪਰਚੀ
ਹੈ। ਅੱਛਾ ਤੁਸੀਂ ਦੇਖੀ ਨਹੀਂ ਅਜੇ?
ਪਹਿਲਾਂ ਦੇਖਣਾ ਪਾਈ ਵੀ ਸੀ?
ਹਾਂ ਪਹਿਲਾਂ ਤਾਂ ਇਹੀ ਦੇਖਣਾ ਪੈਣਾ, ਮੈਂ ਤਾਂ ਪਾਈ ਨਹੀਂ ਇਸ ਕਰਕੇ। ਪਰ $46 million ਦਾ ਲੋਟੋ 649 ਗੋਲਡ ਬਾਲ ਜੈਕਪਾਟ BC ਦੇ ਇੱਕ ਬੰਦੇ ਨੇ ਜਿੱਤਿਆ, ਤੇ ਟਿਕਟ ਕਨੈਲ ਦੇ ਵਿੱਚ ਖਰੀਦੀ ਗਈ ਸੀ। ਕਨੈਲ ਗਏ ਸੀ ਤੁਸੀਂ?
ਇਹ ਤਾਂ ਵਿਜੇ ਦੀ ਗਲਤ ਗੱਲ ਹੈ।
ਟਿਕਟ ਕਨੈਲ ਦੇ ਵਿੱਚ
ਤਾਂ ਮੂੰਹ ਸਵਾਦ ਜਿਹਾ ਵੀ ਬਣ ਗਿਆ ਸੀ।
ਨਹੀਂ ਠੀਕ ਹੈ, ਇੱਦਾਂ ਹੀ ਇੰਸਪੀਰੇਸ਼ਨ ਆਉਂਦੀ ਬੰਦੇ।
ਠੀਕ ਹੈ
ਜੀ, ਟਿਕਟ ਕਨੈਲ 'ਚ ਖਰੀਦੀ ਗਈ ਸੀ। ਬਾਕੀ ਵਾਸੂ ਜੀ, ਜੇ ਪੈਸਿਆਂ ਦੀ ਗੱਲ ਕਰ ਹੀ ਰਹੇ ਹਾਂ, ਦੇਖੋ ਲੋਟਰੀ, ਚਲੋ ਬੰਦਾ ਜਦੋਂ ਜਿੱਤੇ ਸੋ ਜਿੱਤੇ,
ਕਹਿਣਾ ਪੈਸੇ ਜਿਹੜੇ ਆ ਉਹ ਅਕਾਊਂਟ 'ਚ ਪਾ ਦਿਓ, ਕੈਸ਼ ਨਹੀਂ ਲੈਣਾ।
ਕੈਸ਼ ਨਹੀਂ ਲੈਣਾ, ਕਿਉਂਕਿ ਰੀਟੇਲ ਕਾਉਂਸਲ ਆਫ ਕੈਨੇਡਾ ਵਾਲਿਆਂ ਵੱਲੋਂ ਇਹ ਵਾਰਨਿੰਗ ਦਿੱਤੀ ਗਈ ਹੈ ਕਿ 20, 50 ਤੇ $100 ਦੇ ਨੋਟ ਜਾਲੀ ਨੋਟ, ਪਰ ਉਹ ਇੰਨੇ ਵਧੀਆ ਤਰੀਕੇ ਦੇ ਨਾਲ ਉਹਨਾਂ ਦੀ ਨਕਲ ਬਣਾਈ ਗਈ ਹੈ ਕਿ ਪਤਾ ਹੀ ਨਹੀਂ ਲੱਗਦਾ। ਈਵਨ ਉਹ ਲੋਕ ਵੀ ਝਾਂਸਾ ਖਾ ਰਹੇ ਨੇ, ਭੁਲੇਖਾ ਪੈ ਜਾਂਦਾ, ਜਿਨ੍ਹਾਂ ਨੂੰ ਕਿ ਚੰਗਾ ਖਾਸਾ ਐਕਸਪੀਰੀਅੰਸ ਆ। ਅਤੇ ਜਿਹੜੇ ਸੇਫਟੀ ਜਾਂ ਸਿਕਿਉਰਿਟੀ ਫੀਚਰਸ ਸਾਡੇ ਅਸਲੀ ਨੋਟਾਂ ਦੇ ਵਿੱਚ ਬਣੇ ਹੁੰਦੇ ਨੇ, ਇਹਨਾਂ ਨਕਲੀ ਨੋਟਾਂ ਦੇ ਵਿੱਚ ਵੀ ਉਹਨਾਂ ਸਿਕਿਉਰਿਟੀ ਫੀਚਰਸ ਨੂੰ ਬੜੇ ਵਧੀਆ ਤਰੀਕੇ ਕਾਪੀ ਕਰ ਲਿਆ ਗਿਆ।
ਯਾ ਸੋ ਇਹਦੇ 'ਚ ਕਿਹਾ ਜਾ ਰਿਹਾ ਵੀ ਨਵੰਬਰ ਤੋਂ ਖਾਸ ਤੌਰ 'ਤੇ ਇਸ ਤਰ੍ਹਾਂ ਦੇ ਨਕਲੀ ਨੋਟ ਜ਼ਿਆਦਾ ਨਜ਼ਰ ਆ ਰਹੇ ਨੇ। ਕਹਿੰਦੇ ਨਵੰਬਰ ਦੇ ਵਿੱਚ ਹੀ ਜਿੰਨੇ ਨਕਲੀ ਨੋਟ ਫੜੇ ਗਏ ਨੇ, ਪਿਛਲੇ ਪੂਰੇ ਇੱਕ ਸਾਲ ਦੇ ਵਿੱਚ ਨਹੀਂ ਫੜੇ ਗਏ। ਅਤੇ ਰੀਟੇਲ ਕਾਉਂਸਲ ਆਫ ਕੈਨੇਡਾ, ਉਸ ਤੋਂ ਬਾਅਦ ਜਿਹੜੀਆਂ ਕੁਬੈਕ ਅਤੇ ਓਨਟੈਰੀਓ ਦੇ ਵਿੱਚ ਈਵਨ ਪੁਲਿਸ ਸਰਵਿਸਿਜ਼ ਵੀ ਨੇ, ਚਾਹੇ ਉਹ ਕੁਬੈਕ ਦੀ ਪ੍ਰੋਵਿੰਸ਼ੀਅਲ ਪੁਲਿਸ ਹੋਵੇ ਜਾਂ ਓਟਵਾ ਪੁਲਿਸ ਸਰਵਿਸ ਹੋਵੇ, ਉਹਨਾਂ ਵੱਲੋਂ ਵੀ ਇਸ ਤਰ੍ਹਾਂ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ ਕਿ ਜ਼ਿਆਦਾ ਨਕਲੀ ਨੋਟ ਹੁਣ ਮਾਰਕੀਟ ਵਿੱਚ ਮਿਲ ਰਹੇ ਆ। ਤੇ ਖਾਸ ਤੌਰ ਤੇ ਓਟਵਾ ਪੁਲਿਸ ਸਰਵਿਸ ਵਾਲਿਆਂ ਨੇ ਇਸ ਗੱਲ ਨੂੰ ਹਾਈਲਾਈਟ ਕੀਤਾ, ਕਹਿੰਦੇ ਜਿਹੜੇ ਰੀਸੈਲਿੰਗ ਪਲੇਟਫਾਰਮਸ ਨੇ ਆਨਲਾਈਨ, ਜਿਵੇਂ ਕਿ GG ਹੋਇਆ ਜਾਂ ਫੇਸਬੁੱਕ ਮਾਰਕੀਟ ਪਲੇਸ ਹੋਇਆ, ਉਹਨਾਂ ਤੇ ਕਹਿੰਦੇ ਇੱਦਾਂ ਦਾ ਫਰੋਡ ਬਹੁਤ ਹੋ ਰਿਹਾ ਕਿ ਮਹਿੰਗੀਆਂ ਚੀਜ਼ਾਂ $1,000 ਤੋਂ ਜ਼ਿਆਦਾ ਵਾਲੀਆਂ ਲੋਕ ਖਰੀਦ ਰਹੇ ਨੇ ਨਕਲੀ ਨੋਟਾਂ ਦੇ ਨਾਲ। ਬਾਅਦ ਜਿਹੜਾ ਫਿਰ ਜਿਹੜਾ ਸੈਲਰ ਹੈ ਉਹ ਆ ਕੇ ਪੁਲਿਸ ਨੂੰ ਕੰਪਲੇਂਟ ਕਰਦਾ ਕਿ ਜੀ ਮੈਨੂੰ ਨਕਲੀ ਨੋਟ ਫੜਾ ਗਏ।
ਫਿਰ ਆਪਸ ਤਾਂ ਹੋਤ ਕਿਆ ਜੇ ਚਿੜੀਆ ਚੁੱਕ ਗਈ ਖੇਤ। ਸੋ ਹਾਲ ਇਹੋ ਜਿਹੇ ਬਣੇ ਨੇ ਯਾਰ ਇਹ। ਬਸ ਜੀ ਦੇਖੋ, ਇਹਦੇ 'ਚ ਮੈਨੂੰ ਤਾਂ ਇਹ ਲੱਗਦਾ ਕਿ ਜਿਹੜਾ ਆਰਟੀਫਿਸ਼ਲ ਇੰਟੈਲੀਜੈਂਸ ਦਾ ਵੀ ਰੋਲ ਜ਼ਰੂਰ ਹੋਏਗਾ ਕਿ ਇਹਨਾਂ ਨੋਟਾਂ ਨੂੰ ਨਕਲੀ ਤੌਰ 'ਤੇ ਛਾਪਣ ਦੇ ਵਾਸਤੇ, ਜਿਹੜੇ ਵੀ ਕੋਈ ਉਹ ਜਿਹੜਾ ਹੋਲੋਗ੍ਰਾਮ ਜਿਹਾ ਹੁੰਦਾ ਨਾ ਨੋਟਾਂ ਦੇ ਵਿੱਚ, ਕਿ ਜਦੋਂ ਤੁਸੀਂ ਉਹਨੂੰ ਲਾਈਟ 'ਤੇ ਨੀਚੇ ਹੋਲਡ ਕਰਦੇ ਹੋ, ਤਾਂ ਹੋਲੋਗ੍ਰਾਮ ਪਹਿਲਾਂ ਕਾਪੀ ਕਰਨਾ ਬੜਾ ਔਖਾ ਸੀ।
ਹਾਂਜੀ।
ਇਸ ਜਿਹੜਾ ਇਹ ਇੱਕ ਜਿਹੜਾ ਬੈਚ ਹੈਗਾ ਨਕਲੀ ਨੋਟਾਂ ਦਾ, ਇਹਦੇ 'ਚ ਉਸ ਹੋਲੋਗ੍ਰਾਮ ਨੂੰ ਵੀ ਬੜੇ ਵਧੀਆ ਤਰੀਕੇ ਕਾਪੀ ਕਰ ਲਿਆ ਗਿਆ। ਸੋ ਇਹ ਬਹੁਤ ਵੱਡੀ ਸਮੱਸਿਆ, ਕਿਉਂਕਿ ਜਿਹੜੇ ਸੇਫਟੀ ਸਿਕਿਉਰਿਟੀ ਫੀਚਰਸ, ਤੁਹਾਨੂੰ ਇਹ ਲੱਗਦਾ ਵੀ ਜੇ ਤੁਸੀਂ ਥੋੜ੍ਹੀ ਜਿਹੀ ਬਾਰੀਕੀ ਨਾਲ ਦੇਖੋਗੇ ਤੇ ਪਤਾ ਲੱਗ ਜਾਣਾ, ਉਹ ਪਤਾ ਲੱਗਦੇ ਕੋਈ ਨਹੀਂ। ਅੱਛਾ, ਦੂਜਾ ਰੀਟੇਲ ਕਾਉਂਸਲ ਦਾ ਇਹ ਵੀ ਮੰਨਣਾ ਕਿ ਇਸ ਟਾਈਮ 'ਤੇ ਇਹਨਾਂ ਨੋਟਸ ਨੂੰ ਫਲੋਟ ਕਰਨ ਦਾ ਰੀਜ਼ਨ ਇੱਕ ਇਹ ਵੀ ਹੈ ਕਿ ਬਿਜ਼ੀ ਕ੍ਰਿਸਮਸ ਸੀਜ਼ਨ ਆ, ਅਤੇ ਹੋਲੀਡੇ ਸ਼ੋਪਿੰਗ ਦੌਰਾਨ ਸਟੋਰਸ ਵੀ ਬਿਜ਼ੀ ਹੁੰਦੇ ਨੇ, ਸਟੋਰਸ ਦੇ ਉੱਪਰ ਜਿਹੜਾ ਕੰਮ ਕਰਨ ਵਾਲਾ ਫਰੰਟਲਾਈਨ ਸਟਾਫ ਆ ਉਹ ਵੀ ਬਿਜ਼ੀ ਆ, ਅਤੇ ਲਾਈਕ ਯੂ ਆਲਰੇਡੀ ਮੈਂਸ਼ਨਡ ਕਿ ਔਨਲਾਈਨ ਮਾਰਕੀਟ ਪਲੇਸ 'ਤੇ ਜਦੋਂ ਇੱਦਾਂ ਦੀ ਕੋਈ ਜੇ ਫਰੋਡ ਹੋ ਰਿਹਾ, ਆਮ ਬੰਦੇ ਕੋਲ ਥੋੜ੍ਹੇ ਉਹ ਟੂਲਸ ਨੇ ਜਿਹਨੇ ਕਿ ਈਜ਼ੀਲੀ ਡਿਟੈਕਟ ਕਰ ਲੈਣਾ ਕਿ ਕਿਹੜਾ ਨੋਟ ਨਕਲੀ ਹੈ ਕਿਹੜਾ ਜਾਲੀ ਆ। ਅਤੇ ਇਹ ਜਿਹੜੇ ਪੋਲੀਮਰ ਨੋਟਸ ਬਿਲਕੁਲ ਉੱਦਾਂ ਦੇ ਹੀ ਫੀਲ ਵਾਲੇ ਲੁੱਕ ਵਾਲੇ ਨੋਟਸ ਨੇ, ਅਤੇ ਇਸ ਵੇਲੇ ਇਸ ਕਰਕੇ 20, 50 ਅਤੇ 100 ਡਾਲਰ ਦੇ ਜਾਲੀ ਨੋਟਾਂ ਤੋਂ ਬਚੋ, ਇਹਨਾਂ ਦੀ ਸਰਕੂਲੇਸ਼ਨ ਦੇ ਵਿੱਚ ਵਾਧਾ ਹੋਇਆ ਹੋਇਆ।
ਰੀਟੇਲ ਕਾਊਂਸਲ ਆਫ ਕੈਨੇਡਾ ਦਾ ਇਹ ਕਹਿਣਾ, ਕਹਿੰਦੇ ਵੀ ਹੁਣ ਇਹ ਗੱਲ ਆਲਮੋਸਟ ਸਪਸ਼ਟ ਹੈ ਕਿ ਵੀ ਇਸ ਕਹਿ ਲਓ ਕਿ ਇਲੀਗਲ ਐਕਟੀਵਿਟੀ ਦੇ ਵਿੱਚ ਹੁਣ ਬਹੁਤ ਜ਼ਿਆਦਾ ਆਰਗਨਾਈਜ਼ਡ ਕ੍ਰਿਮੀਨਲਸ ਦੇ ਗਰੁੱਪਸ ਵੀ ਸ਼ਾਮਿਲ ਹੋ ਗਏ ਨੇ, ਕਿਉਂਕਿ ਇਸ ਕੁਆਲਿਟੀ ਦਾ ਨਕਲੀ ਨੋਟ ਬਣਾਉਣਾ ਕਹਿੰਦੇ ਕਿਸੇ ਇੰਡੀਵਿਜੁਅਲ ਦੇ ਵੱਸ ਦਾ ਰੋਗ ਨਹੀਂ ਹੈ।
ਜੀ ਜੀ ਜੀ।
ਸੋ ਇਹਦੇ ਪਿੱਛੇ ਕਹਿੰਦੇ ਹੋ ਸਕਦਾ ਕਿ ਬਹੁਤ ਵੱਡੇ ਆਰਗਨਾਈਜ਼ਡ ਸਟਰਕਚਰਡ ਕ੍ਰਿਮੀਨਲਸ ਵੀ ਹੋਣ।
ਤੁਹਾਨੂੰ ਯਾਦ ਹੈ ਵਾਸੂ ਜੀ, ਇਸੇ ਸਾਲ ਨਾ ਸਮੇਂ ਸਮੇਂ ਤੇ ਕੁਝ ਇਹੋ ਜਿਹੀਆਂ ਖਬਰਾਂ ਵੀ ਆਈਆਂ ਕਿ ਮੌਂਟਰੀਅਲ ਦੇ ਇਲਾਕੇ ਦੇ ਵਿੱਚ ਨਾ ਜਾਲੀ ਸਿੱਕੇ ਪਹਿਲਾਂ ਬਰਾਮਦ ਕੀਤੇ ਗਏ ਸੀ, ਤੇ ਉਹ ਸਿੱਕਿਆਂ ਦੇ ਉੱਪਰ ਉਹਨਾਂ ਦਾ ਸਿੱਕਿਆਂ ਦਾ ਸਾਈਜ਼ ਵੱਖਰਾ ਸੀ, ਜਾਂ ਉਹਦੇ ਉੱਪਰ ਜਿਹੜਾ ਇੱਕ ਉਹ ਬੀਵਰ ਬਣਿਆ ਹੁੰਦਾ ਨਾ ਇੱਕ ਆਪਣੇ ਸਿੱਕੇ ਦੇ ਉੱਪਰ, ਉਹ ਬੀਵਰ ਬੜਾ ਅਜੀਬ ਜਿਹਾ ਬਣਿਆ ਸੀ, ਚੂਹਾ ਜਿਹਾ ਹੀ ਲੱਗਦਾ ਸੀ ਦੇਖਣ ਨੂੰ। ਸੋ ਉਹ ਬੜਾ ਈਜ਼ੀਲੀ ਸਪੋਟ ਹੋ ਜਾਂਦੇ ਸੀ, ਜਾਂ ਕਿਸੇ ਨਾ ਕਿਸੇ ਸਿੱਕੇ ਦੇ ਉੱਪਰ ਉਹਨਾਂ ਨੇ ਜੇ ਕੁਈਨ ਦਾ ਹੀ ਜਿਹੜਾ ਬਣਾਇਆ ਹੁੰਦਾ ਉਹਦਾ ਇੰਪ੍ਰੈਸ਼ਨ, ਉਹ ਵੀ ਬੜਾ ਈਜ਼ੀਲੀ ਪਤਾ ਲੱਗ ਜਾਂਦਾ ਸੀ। ਪਰ ਜਿਹੜੇ ਆ ਨੋਟ ਨੇ, ਇਹ ਪੋਲੀਮਰ ਦੇ ਹੀ ਨੋਟ ਨੇ, ਉੱਦਾਂ ਦੇ ਹੀ ਨੋਟ ਨੇ ਜਿਹੜੇ ਕਿ ਭਿੱਜਿਆਂ ਗਲਦੇ ਨਹੀਂ, ਅਤੇ ਉਸੇ ਤਰ੍ਹਾਂ ਦੇ ਨੋਟ ਬਣਾ ਦਿੱਤੇ ਆ, ਅਤੇ ਬਿਲਕੁਲ ਅਸਲੀ ਵਰਗੇ ਲੱਗਦੇ ਆ। ਉਹਦਾ ਕਲਰ ਕੰਬੀਨੇਸ਼ਨ, ਜਿਹੜੀ ਉਹਦੀ ਸ਼ੇਡਿੰਗ ਵਗੈਰਾ ਹੈਗੀ ਆ, ਡਿਜ਼ਾਇਨ ਆ, ਐਗਜੈਕਟਲੀ ਹੂ ਬਹੂ ਅਸਲੀ ਨੋਟ ਵਰਗਾ।
ਪਹਿਲਾਂ ਕੀ ਸੀ ਕਿ ਜਿਹੜੇ ਕੋਈ ਨਕਲੀ ਨੋਟ ਇਸ ਤਰ੍ਹਾਂ ਦੇ ਮਾਰਕੀਟ ਵਿੱਚ ਘੁੰਮਦੇ ਸੀ, ਉਹਨਾਂ ਦੇ ਜੇ ਤੁਸੀਂ ਹੋਲੋਗ੍ਰਾਮ ਚੈੱਕ ਕਰਦੇ ਸੀ, ਉਹਦੇ 'ਚ ਲਿਖਿਆ ਹੁੰਦਾ ਸੀ ਪ੍ਰੋਪ ਮਨੀ, ਜਾਂ ਕੋਈ ਨਾ ਕੋਈ ਨਿਸ਼ਾਨੀ ਇੱਦਾਂ ਦੀ ਹੁੰਦੀ ਸੀ। ਕਈ ਵਾਰ ਸੀਰੀਅਲ ਨੰਬਰ 4-5 ਨੋਟਾਂ ਦੇ ਸੇਮ ਹੀ ਹੁੰਦੇ ਸੀ,
ਕਰੈਕਟ
ਕਹਿੰਦੇ। ਪਰ ਹੁਣ ਨੋਟ ਜਿਹੜੇ ਮਾਰਕੀਟ 'ਚ ਘੁੰਮ ਰਹੇ ਨੇ ਉਹ ਹੋਲੋਗ੍ਰਾਮ ਵੀ ਕਹਿੰਦੇ ਬਿਲਕੁਲ ਅਸਲੀ ਵਰਗਾ, ਤੇ ਸੀਰੀਅਲ ਨੰਬਰ ਵੀ ਅੱਡ ਅੱਡ ਨੇ।
ਆਈ ਐਮ ਕਨਵਿੰਸਡ ਆਰਟੀਫਿਸ਼ਲ ਇੰਟੈਲੀਜੈਂਸ ਹੈਜ਼ ਅ ਰੋਲ ਟੂ ਪਲੇ ਇਨ ਦਿਸ।
ਹੋ ਸਕਦਾ ਜੀ
ਇਹਦੇ ਵਿੱਚ ਕੁਝ ਨਾ ਕੁਝ ਜ਼ਰੂਰ ਹੋਏਗਾ, ਕਿਉਂਕਿ ਜਿਹੜਾ AI ਦੇ ਨਾਲ ਉਹ ਵੱਖੋ ਵੱਖਰੀ ਕੀ ਉਹਨਾਂ ਦੀ ਸੀਰੀਜ਼ ਕਿਵੇਂ ਬਣਾਉਣੀ ਆ, ਉਹਦੇ ਵਿੱਚ ਜਿਹੜੇ ਬਾਕੀ ਡਿਜ਼ਾਈਨ ਐਲੀਮੈਂਟਸ ਨੇ ਕਿਵੇਂ ਰੱਖਣੇ ਨੇ, ਆਮ ਪ੍ਰੀਟੀ ਸ਼ੋਰ ਕਿ ਉਹਦਾ
ਜਿਹੜੇ ਬਿਜ਼ਨੈਸਸ ਨੇ ਉਹ ਪਹਿਲਾਂ ਤੋਂ ਹੀ ਜੂਝ ਰਹੇ ਨੇ, ਇੱਕ ਤਾਂ ਇਕਨੋਮਿਕ ਕੰਡੀਸ਼ਨਸ ਇਸ ਤਰ੍ਹਾਂ ਦੀਆਂ ਨੇ, ਦੂਸਰਾ ਜਿਹੜੇ ਕੋਈ ਵੈਂਡਲਿਜ਼ਮ ਦੀਆਂ ਘਟਨਾਵਾਂ, ਜਿਹੜਾ ਸਟੋਰਸ ਦੇ ਵਿੱਚ ਥੈਫਟ ਹੋ ਰਿਹਾ, ਜਿਹੜੇ ਚੋਰੀਆਂ ਹੋ ਜਾਂਦੀਆਂ ਨੇ, ਹੁਣ ਉੱਪਰੋਂ ਨਕਲੀ ਨੋਟ। ਸੋ ਰਿਟੇਲ ਕਾਊਂਸਲ ਆਫ ਕੈਨੇਡਾ ਦਾ ਕਹਿਣਾ ਕਿ ਜਿਹੜੇ ਬਿਜ਼ਨੈਸਸ ਨੇ ਉਹਨਾਂ ਨੂੰ ਫਰਾਡ ਤੇ ਥੈਫਟ ਦੇ ਕਰਕੇ ਕੈਨੇਡਾ ਦੇ ਵਿੱਚ ਕਲੈਕਟਿਵਲੀ ਵਿਜੇ ਜੀ 9 ਬਿਲੀਅਨ ਡਾਲਰ ਦਾ ਨੁਕਸਾਨ ਹੁੰਦਾ।
9 ਬਿਲੀਅਨ ਡਾਲਰ
9 ਬਿਲੀਅਨ ਡਾਲਰ ਅ ਈਅਰ, 9 ਬਿਲੀਅਨ ਕੈਨੇਡੀਅਨ ਡਾਲਰਸ ਅ ਈਅਰ ਦਾ ਨੁਕਸਾਨ ਹੀ ਹੋ ਜਾਂਦਾ, ਚੋਰੀ ਹੋ ਗਈ, ਫਰਾਡ ਹੋ ਗਿਆ ਇਸ ਤਰ੍ਹਾਂ।
ਐਂਡ ਇਸਦੇ ਵਿੱਚੋਂ ਬਹੁਤ ਸਾਰੇ ਚੋਰੀ ਤੇ ਫਰਾਡ ਰਿਪੋਰਟ ਨਹੀਂ ਕੀਤਾ ਜਾਂਦਾ,
ਹਾਂਜੀ
ਕਿੰਨਾ ਤਾਂ ਇਹੋ ਜਿਹਾ ਹੋਣਾ, ਜਾਂ ਜਿਹੜਾ ਡਿਟੈਕਟ ਵੀ ਨਹੀਂ ਕੀਤਾ ਜਾ ਸਕਦਾ, ਕਈ ਇਹੋ ਜਿਹਾ ਵੀ ਹੋਣਾ। 9 ਬਿਲੀਅਨ ਤਾਂ ਉਹ ਜਿਹੜਾ ਰਿਪੋਰਟ ਹੋ ਗਿਆ, ਡਿਟੈਕਟ ਹੋ ਗਿਆ,
ਹਾਂਜੀ।
ਓ ਵਾਓ ਮੈਨ, ਅਨਬਿਲੀਵੇਬਲ। ਇਸੇ ਕਰਕੇ ਹੁਣ ਜਿਹੜੇ ਲਾਜ਼ ਨੇ ਅਤੇ ਓਵਰਆਲ ਜਿਹੜਾ ਇੱਕ ਪ੍ਰੋਟੋਕੋਲ ਹੈਗਾ ਨਾ ਸੁਰੱਖਿਆ ਦਾ, ਸੇਫਟੀ ਦਾ, ਉਹਦੇ ਵਿੱਚ ਵੱਡੀਆਂ ਤਬਦੀਲੀਆਂ ਕਰਨ ਦੀ ਜ਼ਰੂਰਤ ਹੈਗੀ ਆ। ਪਰ ਜਾਲੀ ਨੋਟਾਂ ਤੋਂ ਬਚੋ ਭਾਈ, ਈ ਟ੍ਰਾਂਸਫਰ ਵਗੈਰਾ ਹੀ ਕਰਾ ਲਓ, ਪੇਮੈਂਟ ਜਿਹੜੀ ਹੈਗੀ ਹੈ, ਜੇ ਔਨਲਾਈਨ ਕੁਝ ਖਰੀਦਣਾ ਵੇਚਣਾ ਹੈਗਾ ਵੀ ਆ, ਵੇਚਣਾ ਰਾਦਰ, ਕਿਉਂਕਿ ਖਰੀਦਣ ਵੇਲੇ ਥੋੜ੍ਹੇ ਕਿਸੇ ਨੇ ਤੁਹਾਨੂੰ ਨੋਟ ਦੇਣੇ ਆ, ਜਾਂ ਜੇ ਅਗਲਾ ਕਈ ਵਾਰੀ ਬਕਾਇਆ ਮੋੜਦਾ ਹੁੰਦਾ, ਉਹ ਕਹਿੰਦਾ ਅੱਛਾ ਜੀ ਉਹ ਅੱਛਾ ਤੁਹਾਡੇ ਕੋਲ 100 ਮੈਂ ਤੁਹਾਨੂੰ ਖੁੱਲ੍ਹੇ ਦੇ ਦਿੰਦਾ, ਤੁਸੀਂ ਮੈਨੂੰ ਜਿਹੜਾ ਦੇ ਦਿਓ 100 ਡਾਲਰ, ਤੁਸੀਂ 10 ਡਾਲਰ ਦੀ ਚੀਜ਼ ਖਰੀਦ ਰਹੇ ਹੁੰਦੇ, ਮੈਂ ਤੁਹਾਨੂੰ 90 ਡਾਲਰ ਦੇ ਦਿੰਦਾ। ਹੁਣ ਇਹਨਾਂ ਨੂੰ ਪਤਾ ਲੱਗੇ ਵੀ 10 ਵਾਲੀ ਚੀਜ਼ ਤੁਹਾਨੂੰ 100 ਚ ਪੈ ਗਈ।
ਸੋ 10 ਵਾਲੇ ਨੋਟ ਲੈ ਲਓ, 20 ਵਾਲੇ, 50 ਵਾਲੇ ਅਤੇ 100 ਵਾਲੇ ਨਹੀਂ ਲੈਣੇ,
ਦੇਖ ਲਓ ਹੈ। ਛੋਟੇ ਨੋਟਾਂ ਦੀ ਇੱਦਾਂ ਬੁੱਕਤ ਪੈਂਦੀ ਹੁੰਦੀ ਆ, ਪਰ ਚੁਕੰਨੇ ਰਹੀਏ, ਬਸ ਮੁੱਕਦੀ ਗੱਲ ਇਹ ਆ। ਵਾਸੂ ਜੀ, ਸਰੀ ਦੇ ਨਿਊਟਨ ਇਲਾਕੇ ਦੇ ਵਿੱਚ ਇੱਕ ਪ੍ਰਪੋਜ਼ਲ ਜਿਹੜੀ ਲਿਆਂਦੀ ਗਈ ਹੈ ਕਿ 133 ਅਤੇ 76 ਰੈਵਨਿਊ ਲਾਗੇ ਤਕਰੀਬਨ 16 ਏਕੜ ਦੀ ਥਾਂ ਹੈ, ਅਤੇ ਉਹਦੇ 'ਤੇ ਅਗਲੇ ਮਹੀਨੇ 12 ਜਨਵਰੀ ਨੂੰ ਇੱਕ ਪਬਲਿਕ ਹੀਅਰਿੰਗ ਹੋਣੀ ਹੈ ਸਿਟੀ ਕੌਂਸਲ 'ਚ। ਉੱਥੇ ਆਟੋ ਮਾਲ ਖੋਲ੍ਹਣ ਦੀ ਜਿਹੜੀ ਤਜਵੀਜ਼ ਹੈ ਉਹ ਸਿਟੀ ਕੌਂਸਲ ਮੂਹਰੇ ਰੱਖੀ ਜਾ ਰਹੀ ਆ।
ਯਾ ਸੋ ਇਸ ਵੇਲੇ ਉੱਥੇ ਇੱਕ ਲਾਰਜ ਡਿਸਟ੍ਰੀਬਿਊਸ਼ਨ ਵੇਅਰ ਹਾਊਸ ਹੈ, ਪਾਰਕਿੰਗ ਆ, ਲੋਡਿੰਗ ਏਰੀਆਜ਼ ਨੇ, ਅਤੇ ਇੱਕ ਰਿਪੋਰਟ ਬਣਾ ਕੇ ਜਿਹੜੇ ਸਾਡੇ ਪਲੈਨਿੰਗ ਅਤੇ ਡਿਵੈਲਪਮੈਂਟ ਦੇ ਜਨਰਲ ਮੈਨੇਜਰ ਨੇ ਰੌਨ ਗਿੱਲ, ਉਹਨਾਂ ਨੇ ਇੱਕ ਪਲੈਨਿੰਗ ਰਿਪੋਰਟ ਪੇਸ਼ ਕੀਤੀ ਹੈ ਸਿਟੀ ਦੇ ਸਾਹਮਣੇ, ਕੌਂਸਲ ਦੇ ਸਾਹਮਣੇ, ਅਤੇ ਉਸ ਰਿਪੋਰਟ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਜਿਹੜਾ ਇਹ ਪਲੈਨ ਆ ਇਸ ਆਟੋਮੋਲ ਦਾ, ਉਹ ਕਹਿੰਦੇ ਬੜੀ ਸਾਊਂਡ ਪਲੈਨਿੰਗ ਪ੍ਰਿੰਸੀਪਲਸ 'ਤੇ ਬਣਾਇਆ ਗਿਆ, ਅਤੇ ਇੰਪਲੋਇਮੈਂਟ ਅਤੇ ਗਰੋਥ ਓਬਜੈਕਟਿਵ ਜਿਹੜੇ ਨੇ OCP ਦੇ ਵਿੱਚ ਮੈਂਸ਼ਨਡ, ਆਫਿਸ਼ਲ ਕਮਿਊਨਿਟੀਜ਼ ਪਲਾਨ ਦੇ ਵਿੱਚ, ਉਹਦੇ ਨਾਲ ਕਹਿੰਦੇ ਇਨਲਾਈਨ ਹੈਗਾ। ਸੋ ਸਿਟੀ ਵੱਲੋਂ, ਕਾਊਂਸਲ ਵੱਲੋਂ, ਜਾਂ ਕਹਿ ਲਓ ਸਟਾਫ ਵੱਲੋਂ ਇਹਨੂੰ ਪ੍ਰਮੋਟ ਕੀਤਾ ਜਾ ਰਿਹਾ ਕਿ ਇੱਕ ਵਧੀਆ ਉਪਰਾਲਾ ਹੋਏਗਾ, ਇਹਦੇ ਨਾਲ ਜੋਬਸ ਕ੍ਰੀਏਟ ਹੋਣਗੀਆਂ, ਇਕਨੋਮਿਕ ਗਰੋਥ ਹੋਏਗੀ। ਹੁਣ ਇਹਦੇ 'ਤੇ ਐਜ਼ ਯੂ ਮੈਂਸ਼ਨ ਕਿ 12 ਤਰੀਕ ਨੂੰ ਪਬਲਿਕ ਹੀਅਰਿੰਗ ਹੋਣੀ ਹੈ, ਉਸ ਤੋਂ ਪਹਿਲਾਂ 3 ਨਵੰਬਰ ਨੂੰ ਇੱਕ ਪ੍ਰੀ ਨੋਟੀਫਿਕੇਸ਼ਨ ਲੈਟਰ ਜਾਰੀ ਕੀਤੀ ਗਈ ਸੀ ਫੋਰ ਪਬਲਿਕ ਹੀਅਰਿੰਗ
ਜਿਹੜੇ ਉਸ ਇਲਾਕੇ ਦੇ ਵਿੱਚ ਰਹਿਣ ਵਾਲੇ ਕੁਝ ਵਿਅਕਤੀ ਨੇ, ਉਹਨਾਂ ਚਿੱਠੀ ਭੇਜੀ।
ਉਸ ਤੋਂ ਹਫ਼ਤਾ ਬਾਅਦ ਸਾਈਟ ਦੇ ਉੱਤੇ ਡਿਵੈਲਪਮੈਂਟ ਪ੍ਰਪੋਜ਼ਲ ਵੀ ਜਿਹੜੇ ਸਾਈਨਸ ਨੇ ਉਹ ਪੋਸਟ ਕਰ ਦਿੱਤੇ ਗਏ ਸਨ, ਪਰ ਸਟਾਫ ਦਾ ਕਹਿਣਾ ਸੀ ਪਿਛਲੇ ਹਫ਼ਤੇ ਤੱਕ ਕੋਈ ਵੀ ਰਿਸਪੋਂਸ ਜਾਂ ਕੋਈ ਵੀ ਫੀਡਬੈਕ ਆਈ ਨਹੀਂ ਸੀ, ਕਿਸੇ ਨੇ ਕੋਈ ਇਤਰਾਜ਼ ਨਹੀਂ ਸੀ ਵਿਅਕਤ ਕੀਤਾ। ਸੋ ਹੁਣ 12 ਜਨਵਰੀ ਨੂੰ ਪਬਲਿਕ ਹੀਅਰਿੰਗ ਹੋਏਗੀ ਅਤੇ ਇਹ ਜਿਹੜਾ ਲੋਟ ਹੈ ਇੱਥੇ ਇੱਕ ਆਟੋਮਾਲ ਜਿਵੇਂ ਕਿ ਲੈਂਗਲੀ ਵਿੱਚ ਵੀ ਹੈ, ਰਿਚਮੰਡ ਵਿੱਚ ਵੀ ਹੈ, ਨੌਰਥ ਵੈਂਕੂਵਰ 'ਚ ਵੀ ਹੈ, ਸੋ ਉਸ ਤਰ੍ਹਾਂ ਦਾ ਆਟੋਮਾਲ ਬਣਾਉਣ ਦੀ ਤਜਵੀਜ਼ ਹੈ
ਸਰੀ ਦੇ ਵਿੱਚ, ਨੌਰਥ ਸਰੀ ਦੇ ਵਿੱਚ।
ਹਾਂ
ਇੱਥੇ ਹੈ ਨਾ।
ਹੁਣ ਇੱਥੇ ਦੇਖੋ ਇਹ ਪ੍ਰਪੋਜ਼ਲ ਦਾ ਚੰਗਾ ਕਿ ਜੇਕਰ ਇਸ ਤਰ੍ਹਾਂ ਦਾ ਆਟੋਮਾਲ ਬਣ ਜਾਏ ਇੱਕੋ ਹੀ ਥਾਂ 'ਤੇ ਬਹੁਤ ਸਾਰੀਆਂ ਡੀਲਰਸ਼ਿਪਸ ਹੋਣ। ਬਟ ਓਨਲੀ ਕੰਸਰਨ ਕੁਡ ਬੀ ਟ੍ਰੈਫਿਕ।
ਬਸ ਵੀ ਟ੍ਰੈਫਿਕ ਦਾ ਦੇਖੋ ਸਮੱਸਿਆ ਇਸ ਕਰਕੇ ਹੈ ਨਾ ਕਿ ਇਹ ਇਲਾਕਾ ICBC ਦਾ ਵੀ ਦਫ਼ਤਰ ਆ, ਕੋਸਕੋ ਆ, ICBC ਦੇ ਦਫ਼ਤਰ ਕਰਕੇ ਟੈਸਟ ਸੈਂਟਰ ਇੱਥੇ ਹੁੰਦਾ।
ਹਾਂਜੀ,
ਕਿੰਨੀ ਵਾਰ ਗੱਲ ਹੋਈ ਹੈ ਕਿ 132 ਸਟਰੀਟ 'ਤੇ ਜਦੋਂ ਵੱਡੇ ਵੱਡੇ ਟਰੱਕ ਨਿਕਲਦੇ ਨੇ, ਡਰਾਈਵਿੰਗ ਸਕੂਲ ਜਿਹੜੇ ਟਰੱਕ ਦੇ ਨੇ, ਔਫਕੋਰਸ ਜੇ ICBC ਦਾ ਟੈਸਟ ਸੈਂਟਰ ਇੱਥੇ ਆ ਤਾਂ ਉਹਨਾਂ ਨੂੰ ਵੀ ਇਸੇ ਏਰੀਆ ਦੇ ਵਿੱਚ ਇਹਦੇ ਨੇੜੇ ਤੇੜੇ ਹੀ ਰਹਿਣਾ ਪੈਂਦਾ। ਸੜਕਾਂ ਦੇ ਵਿੱਚ ਕਪੈਸਿਟੀ, ਸੜਕਾਂ ਦੀ ਕਿੰਨੀ ਕਪੈਸਿਟੀ ਉਹ ਕਿਸੇ ਤੋਂ ਗੱਲ ਲੁਕਵੀਂ ਹੈ ਨਹੀਂ, ਪਰ ਇਹ ਗੱਲ ਜ਼ਰੂਰ ਹੈ ਕਿ ਜੇ ਨਿਊਟਨ ਦੇ ਵਿੱਚ ਇਸ ਤਰ੍ਹਾਂ ਦੀ ਆਟੋਮਾਲ ਬਣ ਜਾਂਦੀ ਆ ਤਾਂ ਇਹਦੇ ਵਿੱਚ ਆਫਕੋਰਸ ਜਿਹੜੇ ਕੁਝ ਵੱਡੇ ਗਰੁੱਪਸ ਨੇ ਵਾਸੂ ਜੀ ਜਿਹੜੇ ਨੈਸ਼ਨਲੀ ਓਪਰੇਟ ਕਰਦੇ ਨੇ, ਉਹਨਾਂ ਦੀਆਂ ਜਦੋਂ ਇੱਥੇ ਡੀਲਰਸ਼ਿਪਸ ਖੁੱਲਦੀਆਂ ਨੇ ਤਾਂ ਜੋਬ ਓਪਰਚੁਨਿਟੀਜ਼ ਨੇ, ਓਵਰਆਲ ਜਿਹੜੀ ਇਲਾਕੇ ਦੀ ਨੁਹਾਰ ਆ ਉਹ ਵੀ ਉਹਦੇ ਨਾਲ ਬਿਹਤਰ ਹੁੰਦੀ ਆ।
ਬਿਲਕੁਲ, ਐਂਡ ਆਈ ਥਿੰਕ ਦ ਰਾਈਟ ਥਿੰਗ ਟੂ ਸੇ ਵੁੱਡ ਬੀ ਔਰ ਡੂ ਵੁੱਡ ਬੀ ਕਿ ਜਿਹੜਾ ICBC ਦਾ ਟੈਸਟ ਸੈਂਟਰ ਆ ਉਹਨੂੰ ਇੱਥੋਂ ਮੂਵ ਆਊਟ ਕੀਤਾ
ਹੋਣਾ ਚਾਹੀਦਾ।
ਪਹਿਲਾਂ ਵੀ ਇਹ ਹਮੇਸ਼ਾ ਗੱਲ ਹੁੰਦੀ ਰਹੀ ਹੈ ਕਿ ਉਹਦੇ ਕਰਕੇ ਜਿਹੜੇ ਟਰੱਕਸ ਨੇ, ਜਿਹੜੇ ਖਾਸ ਤੌਰ 'ਤੇ ਲਰਨਿੰਗ ਲਾਇਸੈਂਸ ਵਾਲੇ ਨੇ, ਵੀ ਉਹਨਾਂ ਦੇ ਕਰਕੇ ਇੱਥੇ ਕਾਫ਼ੀ ਆਪਣੇ ਇਲਾਕੇ ਦੇ ਵਿੱਚ, ਸਾਡਾ ਆਫਿਸ ਵੀ ਉਸੇ ਏਰੀਆ ਦੇ ਵਿੱਚ ਹੀ ਹੈ,
ਬਿਲਕੁਲ ਬਿਲਕੁਲ,
ਅਤੇ ਕਾਫ਼ੀ ਜਿਹੜੀਆਂ ਖਾਸ ਤੌਰ 'ਤੇ ਲੈਫਟ ਟਰਨ ਵੇਲੇ ਬੜੀ ਦਿੱਕਤ ਹੋ ਜਾਂਦੀ ਹੈ ਬਹੁਤ ਸਾਰੀਆਂ ਇੰਟਰਸੈਕਸ਼ਨ,
ਐਂਡ ਕਈ ਵਾਰੀ ਹੁਣ ਜਿਹੜੇ ਡਰਾਈਵਿੰਗ ਸਕੂਲ ਵਾਲੇ ਨੇ ਉਹ ਵੀ ਆਪਣੇ ਸਟੂਡੈਂਟਸ ਨੂੰ ਜਦੋਂ ਟ੍ਰੇਨਿੰਗ ਦੇ ਰਹੇ ਨੇ,
ਹਾਂਜੀ,
ਤਾਂ ਉਹ ਅੰਡਰ ਟ੍ਰੇਨਿੰਗ ਜਿਹੜਾ ਸਟੂਡੈਂਟ ਡਰਾਈਵਰ ਆ ਉਹ ਵੀ ਇਹਨਾਂ ਭੀੜੀਆਂ ਸੜਕਾਂ ਦੇ ਉੱਪਰ ਭਰੇ ਹੋਏ ਟ੍ਰੈਫਿਕ ਦੇ ਵਿੱਚ ਜਦੋਂ ਨੈਵੀਗੇਟ ਕਰਦਾ ਪਿਆ। ਤੁਸੀਂ ਸੋਚੋ ਜੇ ਇੱਥੇ ਆਟੋਮਾਲ ਖੁੱਲਦੀ ਆ, ਆਟੋਮਾਲ 'ਚ ਆਉਂਦੀ ਬੰਦਾ ਕੀ ਕਰਦਾ, ਗੱਡੀ ਟੈਸਟ ਡਰਾਈਵ ਲਈ ਲੈ ਕੇ ਜਾਂਦਾ, ਟੈਸਟ ਡਰਾਈਵ ਲਈ ਤੁਸੀਂ ਗੱਡੀ ਲੈ ਕੇ ਕਿਹੜੇ ਪਾਸੇ ਜਾਣੀ ਆ,
ਐਗਜੈਕਟਲੀ
ਉੱਧਰ ਕਿੰਗ ਜਾਰਜ ਬਿਜ਼ੀ ਆ, ਇੱਧਰਲੇ ਪਾਸੇ ਨੂੰ ਸਕੋਟ ਰੋਡ ਬਿਜ਼ੀ ਆ, ਜਿਹੜਾ ਹਾਈਵੇ ਦਾ ਐਕਸੈਸ ਆ ਉਹ ਛੇਤੀ ਕਿਤੇ ਇੱਧਰੋਂ ਆਟੋਮਾਲ ਤੋਂ ਲੱਗਣਾ ਨਹੀਂ, ਅਤੇ ਆਮ ਤੌਰ 'ਤੇ ਟੈਸਟ ਡਰਾਈਵ ਵੇਲੇ ਜਦੋਂ ਬੰਦਾ ਜਾਂਦਾ ਤਾਂ ਫਿਰ ਇਹ ਹੁੰਦਾ ਵੀ ਇੱਕ ਵਾਰ ਹਾਈਵੇ 'ਤੇ ਗੱਡੀ ਪਾ ਲਓ ਸੋ ਦੈਟ ਯੂ ਕੈਨ ਯੂ ਨੋ ਐਕਚੁਅਲੀ ਫੀਲ ਕਰੋ ਗੱਡੀ ਦੀ ਪਾਵਰ ਵਗੈਰਾ ਕੀ ਆ। ਸੋ ਇੱਥੇ ਜਾਂ ਤਾਂ ਉਹਦੇ ਆਲੇ ਦੁਆਲੇ ਸੜਕਾਂ ਇਹੋ ਜਿਹੀਆਂ ਖੁੱਲੀਆਂ ਡੁੱਲੀਆਂ ਹੋਣ, ਜਾਂ ਫਿਰ ਜਿਹੜਾ ਓਵਰਆਲ ਕੰਜੈਸ਼ਨ ਆ ਉਹ ਕਿਸੇ ਹਿਸਾਬ ਨਾਲ ਘਟੇ।
ਜਾਂ ਸੋ ਜੇ ਪਲੈਨਿੰਗ ਬੜੇ ਵਧੀਆ ਤਰੀਕੇ ਨਾਲ ਕੀਤੀ ਜਾਵੇ ਆਈ ਥਿੰਕ ਇਹਦਾ ਸਵਾਗਤ ਹੋਣਾ ਚਾਹੀਦਾ।
ਜੀ ਜੀ ਜੀ,
ਜੇਕਰ ਸਰੀ ਵਿੱਚ, ਨਿਊਟਨ ਵਿੱਚ ਇਸ ਤਰ੍ਹਾਂ ਦੀ ਡਿਵੈਲਪਮੈਂਟ ਹੁੰਦੀ ਆ, ਇਕਨੋਮਿਕ ਐਕਟੀਵਿਟੀ ਵੱਧਦੀ ਆ,
ਬਿਲਕੁਲ,
ਉਹਨਾਂ ਕੀ ਆ ਕਿ ਦੇਖੋ ਸਿਟੀ ਵਾਸਤੇ ਵੀ ਰੈਵਨਿਊ ਦਾ ਐਡੀਸ਼ਨਲ ਸੋਰਸ ਆ,
ਕਰੈਕਟ,
ਅਤੇ ਫਿਰ ਗੋਇੰਗ ਫੋਰਵਰਡ ਪ੍ਰੋਪਰਟੀ ਟੈਕਸ ਜਿਹੜਾ ਹੈ ਵੀ ਪ੍ਰੋਪਰਟੀ ਓਨਰਸ ਦੇ ਉੱਤੇ ਉਹਦਾ ਬੋਝ ਨਾ ਵਧਣ ਦੇ ਜ਼ਿਆਦਾ ਆਸਾਨ ਨੇ।
ਬਿਲਕੁਲ,
ਜੇਕਰ ਸਿਟੀ ਦਾ ਰੈਵਨਿਊ ਫਰੋਮ ਅਦਰ ਸੋਰਸਿਸ ਵੱਧ ਸਕੇ, ਕਮਰਸ਼ਲ ਰੈਵਨਿਊ ਵੱਧ ਸਕੇ।
ਜਿੰਨੀ ਦੇਖੋ, ਯੈਸ, ਜਿੰਨੀ ਜੇ ਕੋਈ ਇੰਡਸਟਰੀ ਆਉਂਦੀ ਆ, ਜੇ ਕੋਈ ਇਸ ਤਰ੍ਹਾਂ ਦੇ ਵੱਡੇ ਇੰਪਲੋਇਰਸ ਕਿਸੇ ਵੀ ਇਲਾਕੇ ਦੇ ਵਿੱਚ ਆਉਂਦੇ ਨੇ, ਉਸਦਾ ਇੰਪੈਕਟ ਤਾਂ ਜ਼ਰੂਰ ਪੋਜ਼ਿਟਿਵ ਪੈਂਦਾ ਹੀ ਪੈਂਦਾ। ਸੋ ਬਾਕੀ ਸੁਣਨ ਵਾਲੇ ਤੁਸੀਂ ਵਟਸਐਪ 'ਤੇ ਮੈਸੇਜ ਕਰਕੇ ਜ਼ਰੂਰ ਦੱਸੋ ਕਿ ਨਿਊਟਨ ਦੇ ਵਿੱਚ 134 ਅਤੇ 76 ਦੇ ਲਾਗੇ 16 ਏਕੜ ਦੇ ਇਸ ਰਕਬੇ ਦੇ ਵਿੱਚ ਤੁਹਾਡੇ ਮੁਤਾਬਕ ਜੇ ਆਟੋਮਾਲ ਖੁੱਲਦੀ ਆ ਤੇ ਉਹਦਾ ਤੁਹਾਡਾ ਉਹਦੇ ਬਾਰੇ ਕੀ ਐਨਾਲਿਸਿਸ ਆ। 604-807-0915 ਸਾਡਾ ਵਟਸਐਪ ਦਾ ਨੰਬਰ ਹੈ, 604-807-0915।
133-40-76 ਐਵਨਿਊ ਐਡਰੈਸ ਆ, 16 ਏਕੜ ਦਾ ਲੋਟ ਆ
ਜੀ। ਵਾਸੂ ਜੀ, ਇੱਕ ਸਰੀ ਦੇ ਵਿੱਚ ਕਾਲਜ ਸੀ, ਪੈਸੀਫਿਕ ਲਿੰਕ ਕਾਲਜ, ਇਹ ਪਹਿਲਾਂ ਵੀ ਖਬਰਾਂ ਦੇ ਵਿੱਚ ਇਸ ਕਰਕੇ ਕੁਝ ਮਹੀਨੇ ਪਹਿਲਾਂ ਇਹਦਾ ਜ਼ਿਕਰ ਹੋਇਆ ਸੀ ਕਿਉਂਕਿ ਜਦੋਂ ਇੱਕ ਬਾਏ ਇਲੈਕਸ਼ਨ ਹੋਇਆ ਸੀ ਟਮੈਰਾ ਜੈਨਸਨ ਦਾ ਲੈਂਗਲੀ ਦੇ ਵਿੱਚ, ਉਸ ਇਲੈਕਸ਼ਨ ਦੌਰਾਨ ਇਸ ਇੰਟਰਨੈਸ਼ਨਲ ਇਸ ਸਕੂਲ ਦੇ ਇਸ ਕਾਲਜ ਦੇ ਸਟੂਡੈਂਟਸ ਨੂੰ, ਇੰਟਰਨੈਸ਼ਨਲ ਸਟੂਡੈਂਟਸ ਨੂੰ ਕੈਂਪੇਨਿੰਗ ਵਾਸਤੇ ਟਮੈਰਾ ਜੈਨਸਨ ਦੀ ਕੈਂਪੇਨ ਦੇ ਵਿੱਚ ਲਗਾਉਣ ਦੇ ਦੋਸ਼ ਲੱਗੇ ਸੀ
ਜੀ,
ਅਤੇ ਅੰਤਰਰਾਸ਼ਟਰੀ ਸਟੂਡੈਂਟਸ ਦਾ ਇਹ ਕਹਿਣਾ ਸੀ ਵੀ ਸਾਨੂੰ ਦੱਸਿਆ ਕੁਝ ਹੋਰ ਗਿਆ ਸੀ ਪਰ ਸਾਨੂੰ ਬਾਅਦ ਦੇ ਵਿੱਚ ਇੱਕ ਪੋਲੀਟੀਕਲ ਕੈਂਡੀਡੇਟ ਦੀ ਕੈਂਪੇਨਿੰਗ ਦੇ ਵਾਸਤੇ ਉੱਥੇ ਭੇਜ ਦਿੱਤਾ ਗਿਆ। ਇਸ ਪੈਸੀਫਿਕ ਲਿੰਕ ਕਾਲਜ ਦੀਆਂ ਇਰੈਗੂਲਰਿਟੀਜ਼ ਨੂੰ ਲੈ ਕੇ ਖਬਰਾਂ ਇਸ ਕਦਰ ਵੱਧ ਗਈਆਂ ਕਿ ਇਹਨਾਂ ਦਾ ਲਾਇਸੈਂਸ ਕੈਂਸਲ ਕਰ ਦਿੱਤਾ ਗਿਆ ਹੁਣ, ਅਤੇ ਜਿਹਦੇ ਕਰਕੇ ਬਹੁਤ ਵੱਡੀ ਗਿਣਤੀ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਇੱਥੇ ਐਨਰੋਲਡ ਸੀਗੇ ਉਹ ਹੁਣ 6-5 ਦੇ ਵਿੱਚ ਨਹੀਂ ਵੀ ਅਸੀਂ ਜਾਈਏ ਅਤੇ ਕਿੱਧਰ ਜਾਈਏ।
ਯਾ ਸੋ 8 ਅਕਤੂਬਰ ਨੂੰ ਇਹਨਾਂ ਦੀ ਸਰਟੀਫਿਕੇਸ਼ਨ ਰਿਵੋਕ ਕੀਤੀ ਗਈ ਆ, ਅਤੇ ਇਹ ਜਿਹੜੀਆਂ ਖਬਰਾਂ ਨੇ ਇਸ ਤਰ੍ਹਾਂ ਕਿ ਜਿਹੜੇ ਸਟੂਡੈਂਟਸ ਜਿਹੜੀਆਂ ਕੰਪਲੇਂਟਸ ਕਰ ਰਹੇ ਸਨ ਕਿ ਸਾਨੂੰ ਇੱਕ ਪੋਲੀਟੀਕਲ ਕੈਂਪੇਨ ਦੇ ਵਿੱਚ ਇੱਕ ਆਫਿਸ ਦੇ ਵਿੱਚ ਵਾਲੰਟੀਅਰ ਕਰਨ ਲਈ ਫੋਰਸ ਕੀਤਾ ਗਿਆ, ਸਾਨੂੰ ਕਿਹਾ ਗਿਆ ਵੀ ਮੈਂਡੇਟੋਰੀ ਆ ਜੇ ਤੁਹਾਨੂੰ ਕੋਰਸ ਕ੍ਰੈਡਿਟਸ ਚਾਹੀਦੇ ਨੇ ਤਾਂ ਤੁਹਾਨੂੰ ਇਸ ਵਾਲੰਟੀਅਰ ਸ਼ਿਪ ਵਾਸਤੇ ਜਾਣਾ ਹੀ ਪਏਗਾ। ਸੋ ਇਹ ਖਬਰਾਂ ਜਿਹੜੀਆਂ ਨੇ ਇਹ ਸਤੰਬਰ ਦੇ ਵਿੱਚ ਆਉਣ ਲੱਗ ਪਈਆਂ ਸਨ ਇਸ ਤਰ੍ਹਾਂ ਦੀਆਂ ਕੰਪਲੇਂਟਸ, ਉਸ ਤੋਂ ਬਾਅਦ ਪੂਰੇ ਮਾਮਲੇ ਦੀ ਤਫਤੀਸ਼ ਹੋਈ ਆ। ਸੋ ਜਿਹੜਾ ਟਮੈਰਾ ਜੈਨਸਨ ਦਾ ਬਾਏ ਇਲੈਕਸ਼ਨ ਪਿਛਲੇ ਸਾਲ ਦਸੰਬਰ ਵਿੱਚ ਹੋਇਆ ਸੀ ਅਤੇ ਉਦੋਂ ਉਸ ਸਮੇਂ ਦੌਰਾਨ 2 ਹਫ਼ਤਿਆਂ ਵਾਸਤੇ ਕਥਿਤ ਤੌਰ 'ਤੇ ਇਹਨਾਂ ਸਟੂਡੈਂਟਸ ਨੂੰ ਇਹ ਕਿਹਾ ਗਿਆ ਕਿ ਤੁਹਾਨੂੰ ਉੱਥੇ ਉਹਨਾਂ ਦੇ ਕੈਂਪੇਨ ਆਫਿਸ ਦੇ ਵਿੱਚ ਜਾ ਕੇ ਵਾਲੰਟੀਅਰ ਕਰਨਾ ਪਏਗਾ ਕਿ ਤੁਹਾਨੂੰ ਫੋਨ ਕਾਲਸ ਚੁੱਕਣੀਆਂ ਪੈਣਗੀਆਂ, ਲਿਫਾਫੇ ਫੋਲਡ ਕਰਨੇ ਪੈਣਗੇ, ਡੋਰ ਨੌਕਿੰਗ ਕਰਨੀ ਪਏਗੀ, ਇਸ ਤਰ੍ਹਾਂ ਦੇ ਕੰਮ। ਪਰ ਜਦੋਂ ਜਾਂਚ ਹੋਈ ਹੈ ਸੋ ਜਾਂਚ ਕੀਤੀ ਗਈ ਪ੍ਰਾਈਵੇਟ ਟ੍ਰੇਨਿੰਗ ਇੰਸਟੀਟਿਊਸ਼ਨਸ ਰੈਗੂਲੇਟਰੀ ਯੂਨਿਟ, ਸੋ ਇਹ ਬੀਸੀ ਦੇ ਵਿੱਚ ਰੈਗੂਲੇਟਰ ਹੈ, ਤੇ ਇਹਨਾਂ ਨੇ ਜਦੋਂ ਜਾਂਚ ਕੀਤੀ ਤੇ ਜਿਹੜੇ ਐਡਜੂਡੀਕੇਟਰ ਸਨ ਜੋਆਨਾ ਵਾਈਟ, ਉਹਨਾਂ ਨੇ ਇਹ ਕਿਹਾ, ਕਹਿੰਦੇ ਵੀ ਹੋਰ ਵੀ ਬਹੁਤ ਸਾਰੀਆਂ ਡਿਸਕ੍ਰਿਪੈਂਸੀਜ਼ ਕਹਿੰਦੇ ਇਸ ਕਾਲਜ ਦੇ ਵਿੱਚ ਸਾਹਮਣੇ ਆਈਆਂ ਨੇ, ਖਾਸ ਤੌਰ 'ਤੇ ਜਿਹੜੀ ਬਾਈ ਇਲੈਕਸ਼ਨ ਬਾਰੇ ਉਹਨਾਂ ਨੇ ਗੱਲ ਕੀਤੀ ਹੈ। ਕਹਿੰਦੇ ਟੂ ਸਬਸਟੀਟਿਊਟ ਇਨ ਕਲਾਸ ਇੰਸਟਰਕਸ਼ਨ ਵਿਦ ਅ ਮੈਂਡੇਟੋਰੀ ਰਿਕੁਆਇਰਮੈਂਟ ਟੋਟਲੀ ਅਨਰਿਲੇਟਡ ਟੂ ਦ ਲਰਨਿੰਗ ਆਬਜੈਕਟਿਵ ਆਫ ਦ ਪ੍ਰੋਗਰਾਮ ਟੂ ਵਾਲੰਟੀਅਰ ਫਾਰ ਅ ਪੋਲੀਟੀਕਲ ਪਾਰਟੀ ਇਜ਼ ਹਾਈਲੀ ਇਨਅਪਰੋਪ੍ਰੀਏਟ। ਸੋ ਉਹਨਾਂ ਨੇ ਇਸ ਗੱਲ ਨੂੰ ਹਾਈਲਾਈਟ ਕੀਤਾ ਤੇ ਨਾਲ ਉਹਨਾਂ ਨੇ ਇਹ ਕਿਹਾ, ਕਹਿੰਦੇ ਕਿ ਇਹ ਰੈਗੂਲੈਰਿਟੀਜ਼ ਹੋਰ ਕਿਹੜੀਆਂ ਸਨ ਕਿ ਵੀ ਕੁਝ ਸਟੂਡੈਂਟਸ ਨੂੰ ਜਿਹੜੇ ਕਿ ਇਸ ਕੋਰਸ ਦੀਆਂ ਰਿਕੁਆਇਰਮੈਂਟਸ ਨੂੰ ਪੂਰਾ ਵੀ ਨਹੀਂ ਸੀ ਕਰਦੇ ਉਹਨਾਂ ਨੂੰ ਵੀ ਐਡਮਿਸ਼ਨ ਦਿੱਤੀ ਗਈ। ਫਿਰ ਜੋ ਪਲੇਸਮੈਂਟਸ ਦੇ ਜੋ ਵਰਕ ਐਕਸਪੀਰੀਅੰਸ ਪਲੇਸਮੈਂਟ ਸਨ ਦੇ ਵਰ ਨੋਟ ਅਲਾਈਨਿੰਗ ਜਿਹੜੇ ਲਰਨਿੰਗ ਓਬਜੈਕਟਿਵਸ ਦੇ ਨਾਲ, ਇਸ ਤਰ੍ਹਾਂ ਦੀਆਂ ਕਹਿੰਦੇ ਮਿਸਮੈਚ ਕਾਫੀ ਸੀ। ਇੱਕ ਉਹਨਾਂ ਨੇ ਗੱਲ ਹੋਰ ਕਹੀ ਹੈ, ਕਹਿੰਦੇ ਕਿ ਇਸ ਇੰਸਟੀਚਿਊਟ ਵੱਲੋਂ ਉਹਨਾਂ ਨੇ ਆਪਣੀ ਜਜਮੈਂਟ ਵਿੱਚ ਲਿਖਿਆ ਐਡਜੂਡੀਕੇਟਰ ਨੇ ਕਿ ਸਟੂਡੈਂਟਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸਨ, ਥ੍ਰੈਟਸ ਦਿੱਤੇ ਜਾਂਦੇ ਸੀ ਕਿ ਜੇ ਤੁਸੀਂ ਸਾਡੀਆਂ ਗੱਲਾਂ ਨਾ ਮੰਨੀਆਂ, ਇਫ ਯੂ ਡੋਂਟ ਫਾਲ ਇਨ ਲਾਈਨ, ਤੇ ਤੁਸੀਂ ਜਿਹੜੀਆਂ ਛੁੱਟੀਆਂ ਵਗੈਰਾ ਕਰਦੇ ਹੋ ਤੁਹਾਡੀ ਅਟੈਂਡੈਂਸ ਪੂਰੀ ਨਹੀਂ ਹੁੰਦੀ, ਤੁਹਾਡੀ ਆਈ ਆਰ ਸੀ ਸੀ ਨੂੰ ਸ਼ਿਕਾਇਤ ਲਾ ਦੇਵਾਂਗੇ।
ਅੱਛਾ,
ਕਿ ਵੀ ਵਿਲ ਰਿਪੋਰਟ ਯੂ ਟੂ ਆਈ ਆਰ ਸੀ ਸੀ ਫੋਰ ਐਬਸੈਂਸਿਸ। ਸੋ ਇਸ ਤਰ੍ਹਾਂ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਸਨ, ਜਿਹੜੀਆਂ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਇਸ ਇਹ ਕਾਲਜ ਵੈਸੇ 2011 ਤੋਂ ਚੱਲਦਾ ਸੀ ਆਪਣੇ ਇੱਥੇ ਸਰੀ ਵਿੱਚ, ਬਰਨਬੀ ਵਿੱਚ ਇਹਦੇ ਆਫਿਸ ਸਨ, ਪਰ ਹੁਣ ਇਹਦਾ
ਵੈਬਸਾਈਟ ਤੇ ਲਿਖੀ ਫਿਰਦੇ ਸੀ ਵੀ ਅਸੀਂ ਇਸ ਸਾਲ 100 ਮੁਲਕਾਂ ਦੇ ਵਿੱਚ ਆਪਣੀ ਪ੍ਰੈਜੈਂਸ ਬਣਾ ਲੈਣੀ ਆ। ਇੰਟਰਨੈਸ਼ਨਲ ਕਈ ਸਟੂਡੈਂਟਸ ਵਾਸੂ ਜੀ ਜਿਨ੍ਹਾਂ ਨੇ ਆਪਣੀ ਆਪ ਬੀਤੀ ਇਹਦੇ ਬਾਰੇ ਦੱਸੀ ਆ, ਉਹਨਾਂ ਨੇ ਕਈਆਂ ਨੇ ਕਿਸੇ ਨੇ $8,000 ਫੀਸ ਅਦਾ ਕੀਤੀ ਹੋਈ ਆ, ਕਿਸੇ ਨੇ $12,000 ਫੀਸ ਪੇ ਕੀਤੀ ਆ। ਕਾਲਜ ਹੁਣ ਬੰਦ ਹੋ ਗਿਆ, ਉਹ ਕੋਸ਼ਿਸ਼ ਕਰ ਰਹੇ ਨੇ ਵੀ ਸਾਨੂੰ ਸਾਡੇ ਪੈਸਿਆਂ ਦਾ ਰੀਫੰਡ ਮਿਲ ਜਾਵੇ। ਐਂਡ ਆਫਕੋਰਸ ਕਈਆਂ ਨੂੰ ਹੁਣ ਕਿਸੇ ਜਿਨ੍ਹਾਂ ਨੇ ਇੱਥੇ ਐਡਮਿਸ਼ਨ ਲਈ ਸੀ ਉਹਨਾਂ ਨੂੰ ਆਪਣਾ ਸਟੇਟਸ ਮੇਨਟੇਨ ਕਰਨ ਦੇ ਲਈ ਕਿਸੇ ਹੋਰ ਕਾਲਜ ਦੇ ਵੀ ਦਾਖਲਾ ਲੈਣਾ ਪੈਣਾ, ਤੇ ਇਸ ਅਦਾਰੇ ਦੇ ਵਿੱਚ ਜਿਸ ਤਰ੍ਹਾਂ ਦੀ ਕੁਆਲਿਟੀ ਆਫ ਐਜੂਕੇਸ਼ਨ ਸੀ ਉਹਨੂੰ ਲੈ ਕੇ ਵੀ ਬੜੇ ਸਵਾਲ ਨੇ। ਕੁਝ ਕਈਆਂ ਦਾ ਕਹਿਣਾ, ਕਹਿੰਦੇ ਅਸੀਂ ਆਪਣੀ ਮਾਸਟਰਸ ਲਈ ਇੰਨੇ ਪੈਸੇ ਨਹੀਂ ਸੀ ਪੇ ਕੀਤੇ ਫਰੋਮ ਅ ਪ੍ਰੋਪਰ ਰੈਪਿਊਟਿਡ ਇੰਸਟੀਟਿਊਸ਼ਨ, ਜਿੰਨੇ ਕਿ ਇੱਥੇ ਆ ਦੋ ਕਮਰਿਆਂ ਦੇ ਕਾਲਜ ਦੇ ਵਿੱਚ ਕਈਆਂ ਨੇ ਆਪਣੀ ਡਿਪਲੋਮੇ ਵਾਸਤੇ ਜਾਂ ਬੈਚਲਰਸ ਡਿਗਰੀ ਵਾਸਤੇ ਪੇ ਕੀਤੇ, ਉਹਦਾ ਕੋਈ ਬੁੱਕਤ ਵੀ ਨਹੀਂ ਸੀ ਹੋਣੀ।
ਹਾਂਜੀ, ਤੇ ਕਈ ਕਹਿੰਦੇ ਸੀ ਜਿਹੜੇ ਇੱਥੇ ਦੇ ਟੀਚਰ ਸਨ ਉਹ ਅੰਗਰੇਜ਼ੀ ਵੀ ਨਹੀਂ ਸੀ ਬੋਲਦੇ।
ਆਹੋ,
ਸੋ ਕੈਨੇਡਾ ਦੇ ਵਿੱਚ ਕਾਲਜ ਹੋਵੇ ਮੈਨੇਜਮੈਂਟ ਸਟੱਡੀਜ਼ ਤੇ ਕਮਿਊਨੀਕੇਸ਼ਨ ਸਟੱਡੀਜ਼,
ਕਮਿਊਨੀਕੇਸ਼ਨ ਸਟੱਡੀਜ਼
ਅੰਗਰੇਜ਼ੀ ਉਹਨਾਂ ਨੂੰ ਆਉਂਦੀ ਨਹੀਂ। ਸੋ ਇਸ ਤਰ੍ਹਾਂ ਦੀ ਕਈ ਸਟੂਡੈਂਟਸ ਨੇ, ਮਤਲਬ ਇਹ ਐਜੂਕੇਸ਼ਨਸ ਹੀ ਨੇ ਨੋਟ ਬੀਨ ਪ੍ਰੂਵਡ ਇਨ ਕੋਰਟ ਕਿ ਉਹਨਾਂ ਨੂੰ ਅੰਗਰੇਜ਼ੀ ਆਉਂਦੀ ਸੀ ਕਿ ਨਹੀਂ, ਪਰ ਜਿਹੜੀਆਂ ਚੀਜ਼ਾਂ ਐਡਜੂਡੀਕੇਟਰ ਨੇ ਆਪਣੀ ਜਜਮੈਂਟ ਵਿੱਚ ਲਿਖੀਆਂ ਨੇ ਬਾਈ ਇਲੈਕਸ਼ਨ ਬਾਰੇ ਤੇ ਥ੍ਰੈਟਸ ਬਾਰੇ, ਕਿ ਆਰ ਸੀ ਸੀ ਨੂੰ ਰਿਪੋਰਟ ਕਰ ਦੇਵਾਂਗੇ, ਪਲੱਸ ਕੋਰਸ ਤੇ ਪਲੇਸਮੈਂਟਸ ਦੇ ਵਿੱਚ ਮਿਸਮੈਚ
ਬਾਰੇ।
ਸੋ ਉਹ ਇਸ਼ੂਜ਼ ਨੂੰ ਧਿਆਨ 'ਚ ਰੱਖ ਕੇ ਇਹਨਾਂ ਨੇ ਸਰਟੀਫਿਕੇਸ਼ਨ ਰਿਪੋਰਟ ਕੀਤੀ ਆ। ਪਰ ਸਵਾਲ ਫਿਰ ਇਹ ਬਣਦਾ ਕਿ 2011 ਤੋਂ 2025 ਤੱਕ ਇਹ ਕਾਲਜ ਚੱਲਦਾ ਕਿਵੇਂ ਰਿਹਾ, ਜੇ ਇਸ ਤਰ੍ਹਾਂ ਦੀਆਂ ਡਿਸਕ੍ਰਿਪੈਂਸੀਜ਼ ਪਹਿਲਾਂ ਵੀ ਸੀਗੀਆਂ।
14 ਸਾਲ, 14 ਈਅਰਸ।
ਹਾਂਜੀ,
ਤੇ ਵਾਸੂ ਜੀ ਇਹ ਤਾਂ ਹਲੇ ਇੱਕ ਦਾ ਪਤਾ ਲੱਗਾ ਨਾ, ਹੋਰ ਇੱਦਾਂ ਦੇ ਕਿੰਨੇ ਹੀ ਕਾਲਜਿਸ ਨੇ, ਇਹ ਤਾਂ ਇੱਕ ਸ਼ਹਿਰ ਦੇ ਵਿੱਚ ਇੱਕ ਕਾਲਜ, ਤੇ ਹੋਰ ਕਿੰਨੇ ਸ਼ਹਿਰਾਂ ਦੇ ਵਿੱਚ ਕਿੰਨੇ ਅਜਿਹੇ ਕਾਲਜ ਹੋਣਗੇ ਜਿਹੜੇ ਕਿ ਸਿਰਫ ਦੁਕਾਨਾਂ ਹੀ ਖੁੱਲੀਆਂ ਹੋਈਆਂ ਸੀ, ਲਿਟਰਲੀ ਅਠੂ ਰੂਮ ਕੈਂਪਸ।
ਵੀਰੇ ਜੀ, ਇੱਕ ਅਪਡੇਟ ਜ਼ਰੂਰ ਸਾਂਝੀ ਕਰ ਲਈਏ। ਸੋ ਜਿਹੜੀ ਅਸੀਂ ਟਰੱਕ ਟੈਸਟਿੰਗ ਬਾਰੇ ਗੱਲ ਕਰ ਰਹੇ ਸੀ, ਹਰਪਿੰਦਰ ਬੱਸੀ ਜੀ ਦਾ ਮੈਸੇਜ ਆਇਆ, ਪਹਿਲਾਂ ਵੀ ਇੱਕ ਦੋ ਮੈਸੇਜਸ ਆਏ ਨੇ, ਸੋ ਇਹ ਥੈਂਕ ਯੂ ਫੋਰ ਐਡਿੰਗ ਦਿਸ, ਕਿ ਇਹ ਦੱਸ ਰਹੇ ਨੇ ਕਿ ਜੂਨ ਤੋਂ ਜਿਹੜਾ ਟਰੱਕ ਟੈਸਟਿੰਗ ਦਾ ਸੈਂਟਰ ਆ ਉਹ ਨਿਊਟਨ ਤੋਂ ਪੋਰਟ ਕੋਕਟਲਾ ਮੂਵ ਕਰ ਦਿੱਤਾ ਗਿਆ ਕਹਿੰਦੇ।
ਓ ਅੱਛਾ,
ਸੋ ਹੁਣ ਇੱਥੇ ਟਰੱਕ ਟੈਸਟਿੰਗ ਜੂਨ ਤੋਂ ਨਹੀਂ ਹੋ ਰਹੀ।
ਓਕੇ,
ਸੋ ਦੈਟਸ ਅ ਗੁੱਡ ਥਿੰਗ,
ਦੈਟਸ ਅ ਗੁੱਡ ਥਿੰਗ।
ਸੋ ਥੈਂਕ ਯੂ ਫੋਰ ਲੈਟਿੰਗ ਅਸ ਨੋ, ਸਾਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਸੀ।
ਮਿਹਰਬਾਨੀ,
ਹਰਪਿੰਦਰ ਬਾਸੀ ਜੀ ਨੇ ਇਹ ਮੈਸੇਜ ਕੀਤਾ।
ਪਰ ਦੂਜਾ ਸਵਾਲ ਇਹ ਹੈ ਨਾ ਕਿ ICBC ਦਾ ਜਿਹੜਾ ਆਪਣਾ ਟੈਸਟ ਸੈਂਟਰ ਆ ਉਹ ਵੀ ਇੱਥੇ ਹੋਣਾ ਚਾਹੀਦਾ ਜਾਂ ਉਹ ਵੀ ਕਿਤੇ ਹੋਰ ਹੋਵੇ?
ਸੋ ਇਹ ਕਹਿ ਰਹੇ ਨੇ, ਕਹਿੰਦੇ ਜਿਹੜੇ ਤੁਸੀਂ ਟਰੱਕਸ ਵਗੈਰਾ ਦੇਖ ਰਹੇ ਹੋਵੋਗੇ, ਕਹਿੰਦੇ ਉਹ ਜਿਹੜੇ ਸਕੂਲਸ ਨੇ ਡਰਾਈਵਿੰਗ ਸਕੂਲਸ, ਵੀ ਉਹ ਟੈਸਟ ਟ੍ਰੇਨਿੰਗ ਦੇ ਰਹੇ ਹੋਣਗੇ, ਕਹਿੰਦੇ ਦੇ ਮਸਟ ਬੀ ਕੰਡਕਟਿੰਗ ਦੇਅਰ ਲੈਸਨਸ, ਪਰ ਜਿਹੜੀ ਟੈਸਟਿੰਗ ਹੈ ਦੈਟ ਹੈਜ਼ ਬੀਨ ਮੂਵਡ ਆਊਟ ਫਰੋਮ ਨਿਊਟਨ ਟੂ ਪੋਰਟ ਕੋਕਟਲਮ ਸਿੰਸ ਜੂਨ
ਆਫ ਦਿਸ ਈਅਰ।
ਥੈਂਕ ਯੂ,
ਮਿਹਰਬਾਨੀ, ਥੈਂਕ ਯੂ।
ਵਧੀਆ ਉਪਰਾਲਾ ਜੀ ਵੈਸੇ।
ਹਾਂ, ਦੈਟ ਇਜ਼ ਗੁੱਡ,
ਕਿਉਂਕਿ ਇਹਦੇ ਬਾਰੇ ਆਪਾਂ ਕਈ ਆਪਣੇ ਟਾਕ ਸ਼ੋਅਜ਼ ਦੇ ਵਿੱਚ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ।
ਮੈਨੂੰ ਯਾਦ ਹੈ ਵਸੂ ਜੀ, ਡਿਊਰਿੰਗ ਵਨ ਆਫ ਦਾ ਕਾਉਂਸਲ ਮੀਟਿੰਗ, ਇਸ ਸਾਲ ਦੀ ਗੱਲ ਹੈ ਜਾਂ ਲੇਟ ਲਾਸਟ ਈਅਰ ਦੀ ਗੱਲ ਹੈ, ਇਹ ਜਿਹੜੇ ਸਿਟੀ ਕਾਉਂਸਲਰ ਨੇ ਪ੍ਰਦੀਪ ਕੂਨਰ, ਉਹਨਾਂ ਨੇ ਇੱਕ ਮੋਸ਼ਨ ਪ੍ਰੈਜੈਂਟ ਕੀਤੀ ਸੀ ਕਿ ਜਿਹੜਾ ICBC ਦਾ ਟੈਸਟ ਸੈਂਟਰ ਆ ਉਹ ਨਿਊਟਨ ਤੋਂ ਮੂਵ ਕਰਕੇ ਕਿਤੇ ਹੋਰ ਲਿਜਾਂਦਾ ਜਾਵੇ, ਤੇ ਇਹ ਜਿਹੜਾ ਡਿਸੀਜਨ ਸੀਗਾ ਇਹ ਆਉਂਦਾ ਹੈ ਪ੍ਰੋਵਿੰਸ਼ੀਅਲ ਸਰਕਾਰ ਦੇ ਇਖਤਿਆਰ 'ਚ, ਕਿਉਂਕਿ ICBC ਆਫਕੋਰਸ ਉਹਨਾਂ ਦੇ ਇਖਤਿਆਰ ਅਧੀਨ ਆ, ਅਤੇ ਉਦੋਂ ਹੀ ਗੱਲ ਬੜੀ ਚੱਲੀ ਸੀ। ਪਰ ਜੇ ਚਲੋ ਚੰਗੀ ਗੱਲ ਹੈ, ਟਰੱਕਾਂ ਦੀ ਟੈਸਟਿੰਗ ਜੇ ਹੁਣ ਇੱਥੋਂ ਮੂਵ ਕਰ ਦਿੱਤੀ ਗਈ ਆ, ਪਰ ਜੇ ਇੱਥੇ ਆਟੋਮੋਲ ਜਦੋਂ ਚਲੋ ਹਜੇ ਤਾਂ ਜਨਵਰੀ 'ਚ ਉੱਤੇ ਪਬਲਿਕ ਹੀਅਰਿੰਗ ਹੁੰਦੀ ਆ, ਬਾਅਦ 'ਚ ਹੋ ਜੇ ਆਟੋਮੋਲ ਨੂੰ ਹਰੀ ਝੰਡੀ ਮਿਲ ਜਾਂਦੀ ਹੈ ਇੱਥੇ ਬਣਦੀ ਹੈ, ਜਦ ਤੱਕ ਬਣਨੀ ਆ ਉਦੋਂ ਤੱਕ ਤਾਂ ਕੰਜੈਸ਼ਨ ਹੋਰ ਵੱਜੂ। ਸੋ ਉਸ ਕੰਜੈਸ਼ਨ ਨੂੰ ਵੀ ਐਡਰੈਸ ਕਰਨਾ ਨਾਲ ਦੀ ਨਾਲ ਇੱਕ ਪੈਰਲਲ ਚੁਣੌਤੀ ਆ, ਐਂਡ ਇਫ ਦੈਟ ਇਜ਼ ਡਨ ਆਟੋਮੋਲ ਦਾ ਇੱਥੇ ਬਣਨਾ, ਆਈ ਥਿੰਕ ਦੈਟ ਵੁੱਡ ਬੀ ਅ ਵੈਰੀ ਗੁੱਡ ਸਾਈਨ। ਬਾਕੀ ਸੁਣਨ ਵਾਲੇ ਉਹਦੇ ਬਾਰੇ ਆਪਣਾ ਕਮੈਂਟ ਜ਼ਰੂਰ ਕਰਕੇ ਦੱਸੋ ਕਿ ਨਿਊਟਨ ਦੇ ਵਿੱਚ ਜਿਹਦੀ ਇਕੱਲੇ ਨਿਊਟਨ ਦੀ ਆਬਾਦੀ ਪੂਰੇ ਡੈਲਟਾ ਨਾਲੋਂ ਜ਼ਿਆਦਾ, ਆਪਣੇ ਆਪ ਦੇ ਵਿੱਚ ਇੱਕ ਸਮਾਲ ਸਿਟੀ ਜਿੱਡਾ ਦੀ ਜਿੱਡੀ ਆਬਾਦੀ ਹੈ ਨਿਊਟਨ ਦੀ, ਅਤੇ ਜਿਹੜੀਆਂ ਜਿਹੜੀਆਂ ਵੀ ਡੀਲਰਸ਼ਿਪਸ ਨੇ ਇੱਥੇ ਆਪਣਾ ਸ਼ੋਪ ਖੋਲ੍ਹ ਲਈ, ਉਹਨਾਂ ਨੂੰ ਬਸ ਜੀ ਚੰਗਾ ਇੱਕ ਕਸਟਮਰ ਬੇਸ ਰਾਈਟ ਹੀਅਰ ਆਪਣੇ ਨੇਬਰਹੁੱਡ ਦੇ ਵਿੱਚ ਹੀ ਮਿਲ ਜਾਣਾ। ਸੋ ਸੁਣਨ ਵਾਲਿਆਂ ਦਾ ਕੀ ਸੋਚਣਾ ਇਹਦੇ ਬਾਰੇ ਕਿ ਕੀ ਇੱਥੇ ਨਿਊਟਨ ਦੇ ਵਿੱਚ ਤੁਹਾਨੂੰ ਲੱਗਦਾ ਵੀ ਆਟੋਮੋਲ ਜੇ ਖੁੱਲ੍ਹਦੀ ਹੈ 134 ਅਤੇ 76 'ਤੇ ਤਾਂ ਦੈਟ ਵੁੱਡ ਬੀ ਅ ਗੁੱਡ ਥਿੰਗ। ਬਸ ਜੀ ਕੁਝ ਸਾਡੇ ਸੁਣਨ ਵਾਲਿਆਂ ਦਾ ਰਿਐਕਸ਼ਨ ਆਉਂਦਾ ਪਿਆ ਅਬਾਊਟ ਦੀ ਆਟੋਮੋਲ ਲਈ ਪ੍ਰਪੋਜ਼ਲ ਹੈਗੀ ਹੈ ਸਰੀ ਦੇ ਨਿਊਟਨ ਇਲਾਕੇ ਵਾਸਤੇ। ਕਈਆਂ ਦਾ ਇਹ ਕਹਿਣਾ ਕਹਿੰਦੇ ਸਰੀ ਦੇ ਵਿੱਚ ਇਸ ਵੇਲੇ ਜਿਸ ਤਰ੍ਹਾਂ ਦੀ ਸਪੈਸ਼ਲੀ ਨਿਊਟਨ ਦੇ ਵਿੱਚ ਕਿ ਕਹਿੰਦੇ ਗੈਟੋ ਸਿਟੀ ਬਣਦੀ ਜਾ ਰਹੀ ਹੈ, ਕਈਆਂ ਦਾ ਇਹ ਮੰਨਣਾ। ਜਸਵਿੰਦਰ ਜੀ ਦਾ ਮੈਸੇਜ ਹੈ ਇਹ, ਪਰ ਉਹਨਾਂ ਨੇ ਅੱਗੇ ਇਹ ਨਹੀਂ ਦੱਸਿਆ ਕਿ ਕੀ ਆਟੋਮੋਲ ਆਉਣ ਦੇ ਨਾਲ ਉਹ ਜਿਹੜੀ ਇਮੇਜ ਹੈਗੀ ਉਹ ਸੁਧਰੇਗੀ ਜਾਂ ਉਹਨਾਂ ਦੇ ਮੁਤਾਬਕ ਉਹ ਹੋਰ ਬਦਤਰ ਹੋਏਗੀ।
ਹਰਜੀਤ ਸਿੱਧੂ ਜੀ ਦਾ ਮੈਸੇਜ ਆਇਆ,
ਬੜਾ ਡੀਟੇਲ ਮੈਸੇਜ ਆ ਉਹਨਾਂ ਦਾ।
ਉਹ ਕਹਿ ਰਹੇ ਨੇ ਕਹਿੰਦੇ ਵੀ ਉਹਨਾਂ ਦੇ ਮੁਤਾਬਕ ਵੀ ਇਹ ਲੋਕੇਸ਼ਨ ਸੂਟੇਬਲ ਨਹੀਂ ਹੈ, ਕਹਿੰਦੇ ਵੀ ਜ਼ਿਆਦਾ ਮੇਨ ਰੀਜ਼ਨ ਟ੍ਰੈਫਿਕ ਕੰਜੈਸ਼ਨ। ਤੇ ਇਸੇ ਤਰ੍ਹਾਂ ਇੱਕ ਰੀਜ਼ਨ ਇੱਕ ਮੈਸੇਜ ਹੋਰ ਆਇਆ, ਕਹਿੰਦੇ ਵੀ ਆਈ ਹੋਪ ਕਿ ਉਸ ਤੋਂ ਪਹਿਲਾਂ ਕਿੰਗ ਜਾਰਜ ਤੇ ਕਹਿੰਦੇ ਸਕਾਈ ਟ੍ਰੇਨ ਆ ਜਾਏ। ਕਿੰਗ ਜਾਰਜ ਨੂੰ ਨਿਊਟਨ ਨਾਲ ਜੋੜਨਾ ਸਕਾਈ ਟ੍ਰੇਨ, ਉਹਦੀ ਗੱਲ ਕਰ ਰਹੇ ਹੋ।
ਪਰ ਬਸ ਜੀ ਕਿੰਗ ਜਾਰਜ ਦੇ ਉੱਪਰ ਤਾਂ ਬਣਨੀ ਹੈਗੀ ਹੈ ਬੱਸ ਰੈਪਿਡ
ਟ੍ਰਾਂਸਿਟ,
ਕਿੰਗ ਜਾਰਜ ਹਾਈਵੇ ਦੇ ਜਾਂ ਬੁਲਵਾਰਡ ਰਾਦਰ ਬੈਕ ਇਨ ਦਾ ਡੇ ਹਾਈਵੇ ਕਹਿੰਦੇ ਸੀ ਉਹਨੂੰ। ਬਾਹਰੋਂ ਆਉਂਦਾ ਬੰਦਾ ਹੱਸਦਾ ਹੁੰਦਾ ਸੀ, ਕਹਿੰਦੇ ਇਹ ਕਿੱਦਾਂ ਦਾ ਹਾਈਵੇ, ਥੋੜੀ ਥੋੜੀ ਦੇਰ ਬਾਅਦ ਲਾਈਟ ਆ ਜਾਂਦੀ ਆ। ਪਰ ਕਿੰਗ ਜਾਰਜ ਬੁਲਵਾਰਡ ਤਾਂ ਹੀ ਉਹਦਾ ਨਾਮ ਵੀ ਬਦਲਿਆ ਗਿਆ ਸੀ। ਕਿੰਗ ਜਾਰਜ ਬੁਲਵਾਰਡ ਦੇ ਇਹ ਅੱਧ ਵਿਚਕਾਰ ਜੇ ਇੱਕ ਬੱਸ ਰੈਪਿਡ ਟ੍ਰਾਂਸਿਟ ਦੀ ਡੈਡੀਕੇਟਿਡ ਲੇਨ ਬਣਾ ਦਿੱਤੀ ਜਾਂਦੀ ਆ, ਬੇਸਿਕਲੀ ਬੱਸ ਵਾਸਤੇ ਇੱਕ ਰਾਖਵੀਂ ਲੈਦੀ ਲੇਨ ਬਣਾਤੀ
ਤੇ ਆਲੇ ਦੁਆਲੇ ਜੰਗਲਾ ਲਾ ਦਿੱਤਾ ਜਾਂਦਾ,
ਆਲੇ ਦੁਆਲੇ ਜੰਗਲਾ, ਜਿਵੇਂ ਕਿ ਸਕੋਟ ਰੋਡ ਦੇ ਉੱਪਰ ਥੋੜ੍ਹਾ ਜਿਹਾ ਏਰੀਆ ਹੁਣ ਉਹਦੇ ਵਾਸਤੇ ਹੈਗਾ, ਸਕੋਟ ਰੋਡ ਐਂਡ 74 ਐਵਨਿਊ ਦੇ ਲਾਗੇ ਆ ਜਿਹੜਾ ਬੀ ਆਰ ਟੀ ਵਾਸਤੇ ਬਣੇ ਉੱਥੇ,
ਉੱਥੇ ਫਿਰ ਦੇਖੋ ਜਿਹੜੀਆਂ ਸੜਕਾਂ ਦੀਆਂ ਜਿਹੜੀਆਂ ਲੇਨਸ ਨੇ ਕਿੰਨੀਆਂ ਭੀੜੀਆਂ
ਨੇ। ਅਤੇ ਕਿੰਗ ਜਾਰਜ ਦੇ ਦੋਹੇ ਪਾਸੇ ਡਿਵੈਲਪਮੈਂਟ ਵੀ ਚੱਲਦੀ ਪਈ ਆ, ਸਪੈਸ਼ਲੀ ਕਿੰਗ ਜਾਰਜ ਅਤੇ 76 ਦੇ ਆਲੇ ਦੁਆਲੇ ਜਿਹੜੀ ਉਹ ਨਵੀਂ 78 ਐਵਨਿਊ ਦੇ ਨੇੜੇ ਆ, ਜਿਹੜੀ ਉਹ ਨਵੇਂ ਅਪਾਰਟਮੈਂਟਸ ਵਗੈਰਾ ਵੀ ਬਣਦੇ ਪਏ ਨੇ, ਉਹਦੇ ਬੋਰਡ ਬੂਰਡ ਜਿਹੇ ਲੱਗੇ ਨੇ। ਜਦੋਂ ਉੱਥੇ ਡੈਂਸਿਟੀ ਪਾਪੂਲੇਸ਼ਨ ਦੀ ਵੀ ਉਸ ਹਿਸਾਬ ਦੀ ਹੋ ਜਾਂਦੀ ਆ, ਤਾਂ ਜ਼ਾਹਰ ਹੈ ਕਿ ਜਿਹੜੇ ਲੋਕ ਉੱਥੇ ਰਹਿਣ ਆਉਣਗੇ ਉਹਨਾਂ ਦੀਆਂ ਗੱਡੀਆਂ ਵੀ ਹੋਣਗੀਆਂ। ਹਾਲਾਂਕਿ ਤਰਕ ਇਹ ਦਿੱਤਾ ਜਾਂਦਾ ਕਿ ਤਾਂਹੀਓ ਤਾਂ ਅਸੀਂ ਉੱਥੋਂ ਬੱਸ ਰੈਪਿਡ ਟ੍ਰਾਂਸਿਟ ਕੱਢਣ ਲੱਗੇ ਹਾਂ ਕਿ ਜਿਹੜੇ ਲੋਕ ਉੱਥੇ ਰਹਿੰਦੇ ਹੋਣਗੇ ਉਹਨਾਂ ਨੂੰ ਸਿੱਧੀ ਬੱਸ ਬਹਿ ਕੇ ਬੱਸ ਦੇ ਵਿੱਚ ਬਹਿ ਕੇ ਕਿੰਗ ਜਾਰਜ ਆਪਣਾ ਸਕਾਈ ਟ੍ਰੇਨ ਸਟੇਸ਼ਨ ਦਾ ਜਾਂ ਸਾਊਥ ਸਰੀ ਦਾ ਐਕਸੈਸ ਸੁਖਾਲਾ ਹੋਏਗਾ। ਪਰ ਕੰਜੈਸ਼ਨ ਉਹਦੇ ਨਾਲ ਵਧਣਾ, ਕਿੰਗ ਜਾਰਜ ਦੇ ਉਸ ਪੋਕਿਟ ਦੇ ਵਿੱਚ ਸੱਜੇ ਖੱਬੇ ਐਕਸਪੈਂਡ ਕਰਨ ਦੀ ਥਾਂ ਹੀ ਨਹੀਂ ਹੈਗੀ ਹੋਰ।
ਯਾ ਪਰ ਇਹ ਆ ਵੀ ਕਿੰਗ ਜਾਰਜ ਤੇ ਫੋਰ ਮੋਸਟ ਆਫ ਦ ਕਿੰਗ ਜਾਰਜ ਬੁਲੇਵਾਰਡ ਡੈਡੀਕੇਟਡ ਲੇਨ ਬੱਸ ਵਾਸਤੇ ਆਲਰੇਡੀ ਹੈਗੀ ਆ,
ਰਾਈਟ।
ਸੋ ਕਿ ਉਹ ਥੋੜ੍ਹਾ ਜਿਹਾ ਬਚਾ ਰਹੇਗਾ, ਪਰ ਜਿਹੜੇ ਜਿਹੜੇ ਹਿੱਸਿਆਂ ਦੇ ਵਿੱਚ ਡੈਡੀਕੇਟਡ ਬੱਸ ਲੇਨ ਆਲਰੇਡੀ ਨਹੀਂ
ਹੈਗੀ,
ਉੱਥੇ ਫਿਰ ਜਿਹੜੀਆਂ ਬਾਕੀ ਲੇਨਸ ਨੇ ਜੇ ਉਹਨਾਂ ਵਿੱਚੋਂ ਤੁਸੀਂ ਇੱਕ ਹੋਰ ਲੇਨ ਕੱਢੋਗੇ ਬੱਸ ਵਾਸਤੇ ਡੈਡੀਕੇਟਡ, ਤੇ ਉਹਦੇ ਆਲੇ ਦੁਆਲੇ ਜੰਗਲਾਂ ਵੀ ਲਾ ਦੋਗੇ ਕਿ ਤੁਸੀਂ ਇੱਧਰ ਉੱਧਰ ਆ ਵੀ ਨਹੀਂ ਸਕਦੇ, ਮੈਨੂਵਰ ਵੀ ਨਹੀਂ ਕਰ ਸਕਦੇ,
ਅਜੀਬ ਜੀ ਲੱਗਦੀ ਦੇਖਣ ਨੂੰ, ਪਰ ਇੱਕੋ ਹੀ ਬੰਦਾ ਬੈਠਾ ਹੁੰਦਾ ਉਹਦੇ ਚ,
ਪਰ ਉਹ ਗੱਡੀ ਨੇਰੀ ਚ ਨੀ ਚਲਾਉਣੀ ਚਾਹੀਦੀ,
ਉਹ ਗੱਡੀ ਨੇਰੀ ਚ ਨੀ, ਮੌਸਮ ਮੈਂ ਤਾਂ ਕਈ ਵਾਰ ਲੱਗਦਾ ਚਲਾਉਣੀ ਨੀ ਚਾਹੀਦੀ ਮੌਸਮ ਜਿਹੋ ਜਿਹਾ ਮਰਜ਼ੀ ਹੋਵੇ, ਪਰ ਮੈਂ ਆਈਵ ਸੀਨ ਦੈਟ ਔਨ ਅ ਫਿਊ ਓਕੇਸ਼ਨਸ ਐਬਟਸਫੋਰਡ ਦੇ ਵਿੱਚ, ਆਈਵ ਸੀਨ ਇਟ ਔਨ ਅ ਫਿਊ ਓਕੇਸ਼ਨਸ।
ਇੱਕ ਮੈਸੇਜ ਆਇਆ, ਨਾਮ ਨਹੀਂ ਮੇਰੇ ਕੋਲ ਪਹੁੰਚਿਆ, ਤੁਹਾਨੂੰ ਜੋ ਵਿਜੇ ਜੀ ਸਿਸਟਮ ਤੇ ਨਜ਼ਰ ਆ ਰਿਹਾ ਹੋਵੇ ਦੇਖਿਓ, ਲਾਸਟ ਡਿਜਿਟਸ ਨੇ 0177,
ਨਾਮ ਨਹੀਂ ਹੈਗਾ ਉਹਨਾਂ ਦਾ,
ਉਹ ਹਾਂ ਨਾਮ ਨਹੀਂ ਹੈਗਾ। ਸੋ ਕਹਿ ਰਹੇ ਨੇ ਕਹਿੰਦੇ ਕਿ
ਸੰਧੂ ਸਾਹਿਬ ਨੇ,
ਕਹਿੰਦੇ ਵੀ ਉਹਨਾਂ ਦੇ ਮੁਤਾਬਕ ਕਿ ਲੋਕੇਸ਼ਨ ਕਹਿੰਦੇ ਕੋਈ ਬੁਰੀ ਨਹੀਂ, ਵੀ ਨਾਰਥ ਵੈਨਕੂਵਰ ਦਾ ਜਿਹੜਾ ਆਟੋ ਮਾਲ ਆ ਉਹ ਕਿੰਨੇ ਬਿਜ਼ੀ ਏਰੀਆ ਦੇ ਵਿੱਚ ਆ, ਤੇ ਕਹਿੰਦੇ ਉੱਥੇ ਤਾਂ ਮੈਨੇਜ ਹੁੰਦਾ ਹੀ ਆ।
ਜੀ ਜੀ ਜੀ। ਇੱਕ ਮੈਸੇਜ ਹੋਰ ਆ ਕਹਿੰਦੇ ਫਲਾਈ ਓਵਰ ਇਜ਼ ਦੀ ਓਨਲੀ ਸੋਲਿਊਸ਼ਨ,
ਫਲਾਈ ਓਵਰ ਕੈਨੇਡਾ
ਫਲਾਈ, ਹਾਂ ਬਸ ਉੱਥੇ ਹੀ ਆ, ਚਲੋ ਖੈਰ। ਅੱਛਾ ਵਾਸੂ ਜੀ ਇਹ ਦੱਸ ਦਈਏ, ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਪਲੈਨ ਇਨਸ਼ੋਰੈਂਸ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤਾਂ ਤੁਹਾਡਾ ਰੀਜ਼ਨ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਇਹ ਆ, ਤੁਹਾਨੂੰ ਲੱਗਦਾ ਵੀ ਮਹਿੰਗੀ ਬਹੁਤ ਪਏਗੀ ਇੰਸ਼ੋਰੈਂਸ ਕਰਵਾਉਣੀ, ਇੱਕ ਵਾਰੀ ਜ਼ਰਾ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਜੀ ਨਾਲ ਗੱਲ ਤੇ ਕਰਕੇ ਵੇਖੋ, ਇਹ ਤੁਹਾਨੂੰ ਤੁਹਾਡੀ ਜ਼ਰੂਰਤ ਮੁਤਾਬਕ ਢੁਕਵਾਂ ਇੰਸ਼ੋਰੈਂਸ ਪਲੈਨ ਲੈ ਕੇ ਦੇਣਗੇ, ਅਜਿਹੀ ਪੋਲਿਸੀ ਜਿਹੜੀ ਤੁਹਾਨੂੰ ਕਵਰੇਜ ਵੀ ਪ੍ਰਦਾਨ ਕਰੇਗੀ ਅਤੇ ਨਾਲ ਹੀ ਇਹਦਾ ਖਰਚਾ ਵੀ ਜ਼ਿਆਦਾ ਨਹੀਂ ਹੋਏਗਾ। ਸੋ ਟਰਮ ਲਾਈਫ ਇੰਸ਼ੋਰੈਂਸ ਦੀਆਂ ਪੋਲਿਸੀਜ਼ ਬਾਰੇ ਇਨਕੁਆਇਰੀ ਕਰਨ ਲਈ ਅਮਰਿੰਦਰ ਨੱਡਾ ਜੀ ਨੂੰ ਕਾਲ ਕਰੋ 604-363-2200-604। 363-2200।
ਇਹ ਤੁਹਾਡੀ ਜ਼ਰੂਰਤ ਮੁਤਾਬਕ ਇੰਸ਼ੋਰੈਂਸ ਦਾ ਪਲਾਨ ਕਸਟਮਾਈਜ਼ ਕਰਕੇ ਦੇਣਗੇ। ਫੋਨ ਨੰਬਰ ਹੈ 604-363-2200
ਅਤੇ ਵੈਬਸਾਈਟ ਹੈ planinsurance.ca, ਦੈਟਸ planinsurance.ca। ਸੋਨੂੰ ਹੇਅਰ ਕੱਟ ਵੀ ਸਾਡੇ ਨਿਊਜ਼ ਟੇਕਵੇ ਸੈਗਮੈਂਟ ਦੇ ਸਪੋਂਸਰ ਨੇ। ਤੁਸੀਂ ਭਾਵੇਂ ਹੇਅਰ ਕੱਟ ਕਰਾਉਣਾ ਹੋਵੇ ਜਾਂ ਫਿਰ ਦਾੜ੍ਹੀ ਮੁੱਛਾਂ ਸੈੱਟ ਕਰਾਉਣੀਆਂ ਹੋਣ, ਵਾਲਾਂ 'ਚ ਕੁੰਡਲ ਪਵਾਉਣੇ ਹੋਣ, ਵਾਲ ਰੰਗਵਾਉਣੇ ਹੋਣ, ਟੈਟੂ ਖੁਣਵਾਉਣੇ ਹੋਣ, ਟੌਪ ਕਲਾਸ ਸਰਵਿਸ ਲਈ ਆਓ ਸੋਨੂੰ ਹੇਅਰ ਕੱਟ। ਇਹਨਾਂ ਦੀਆਂ ਲੋਅਰ ਮੇਨਲੈਂਡ ਦੇ ਵਿੱਚ ਮਲਟੀਪਲ ਲੋਕੇਸ਼ਨਸ ਨੇ। ਸੋਨੂੰ ਬਿਊਟੀ ਕਾਲਜ ਵੀ ਹੈ ਜਿੱਥੋਂ ਹੇਅਰ ਸਟਾਈਲਿਸਟ ਅਤੇ ਬਾਰਬਰਿੰਗ ਫਰੈਸ਼ਅਪ ਵਰਗੇ ਸ਼ਾਰਟ ਟਰਮ ਕੋਰਸਿਸ ਕੀਤੇ ਜਾ ਸਕਦੇ ਨੇ। ਅਤੇ ਵਾਸੂ ਜੀ, ਸੋਨੂੰ ਹੇਅਰ ਕੱਟ ਦੀ ਡੈਲਟਾ ਵਾਲੀ ਲੋਕੇਸ਼ਨ ਬੜੀ ਖਾਸ ਹੈ
ਕਿਉਂਕਿ ਵਿਜੇ ਜੀ ਉੱਥੇ ਵਿਗ ਵਿੰਗ ਵੀ ਹੈ।
ਭਾਵੇਂ ਹੇਅਰ ਕੱਟ ਕਰਾਉਣਾ ਹੋਵੇ ਜਾਂ ਹੇਅਰ ਕੱਟ ਹੋਣ ਵਿਗ ਲਵਾਉਣੀ ਹੋਵੇ, ਸੋਨੂੰ ਹੇਅਰ ਕੱਟ ਦੀ ਡੈਲਟਾ ਵਾਲੀ ਲੋਕੇਸ਼ਨ 'ਤੇ ਆਓ, ਅਜਿਹੀ ਵਿਗ ਲਾ ਕੇ ਦੇਣਗੇ। ਵੇਖਣ ਵਾਲਿਆਂ ਨੂੰ ਪਤਾ ਹੀ ਨਹੀਂ ਲੱਗਣਾ ਕਿ ਵਾਲ ਲੱਗੇ ਨੇ ਜਾਂ ਉੱਗੇ ਨੇ। ਅਪੁਆਇੰਟਮੈਂਟ ਬੁੱਕ ਕਰਵਾਉਣ ਲਈ ਆਪਣੀ ਨਜ਼ਦੀਕੀ ਸੋਨੂੰ ਹੇਅਰ ਕੱਟ ਦੀ ਲੋਕੇਸ਼ਨ 'ਤੇ ਕਾਲ ਕਰੋ, ਜਾਂ ਫਿਰ ਇਹਨਾਂ ਨੂੰ ਤੁਸੀਂ ਇਹਨਾਂ ਦੀ ਸਮਾਰਟਫੋਨ ਐਪ ਰਾਹੀਂ ਵੀ ਅਪੁਆਇੰਟਮੈਂਟ ਬੁੱਕ ਕਰਵਾ ਸਕਦੇ ਹੋ। ਅਤੇ ਫੋਨ ਨੰਬਰ ਇਹਨਾਂ ਦਾ 604-581-4565-604-584-4065-4065 ਸੋਨੂੰ ਹੇਅਰ ਕੱਟ। ਇੱਕ ਮੈਸੇਜ ਹੋਰ ਹੈ, ਕਹਿੰਦੇ ਆਈ ਥਿੰਕ ਆਟੋਮਾਲ ਏਰੀਆ ਇਜ਼ ਨੋਟ ਸੂਟੇਬਲ,
ਕਿਉਂਕਿ ਕਹਿੰਦੇ ਜਿਹੜੇ ਟੈਸਟ ਡਰਾਈਵ ਲੈਣਗੇ ਉਹ ਗੱਡੀ ਬਹੁਤ ਤੇਜ਼ ਰਫ਼ਤਾਰ 'ਤੇ ਚਲਾ ਕੇ ਕਹਿੰਦੇ ਟੈਸਟ ਡਰਾਈਵ ਲੈਣਗੇ, ਰੇਸਿੰਗ ਕਰਨਗੇ।
ਪਰ ਉਹੀ ਤਾਂ ਹੀ ਉਹ ਵਾਸੂ ਜੀ, ਜਿਹੜਾ ਹਾਈਵੇ ਦਾ ਐਕਸੈਸ ਹੁੰਦਾ, ਜ਼ਿਆਦਾਤਰ ਜਿੱਥੇ ਜਿੱਥੇ ਆਟੋਮਾਲਸ ਹੁੰਦੀਆਂ ਨੇ ਉੱਥੇ ਹਾਈਵੇ ਦਾ ਐਕਸੈਸ ਨੇੜੇ ਤੇੜੇ ਕਿਤੇ ਨਾ ਕਿਤੇ ਹੁੰਦਾ ਹੀ ਆ। ਸੋ ਇੱਧਰੋਂ ਹੁਣ ਕੋਈ ਖੁੱਲ੍ਹਾ ਡੁੱਲਾ ਸੜਕ ਦਾ ਐਕਸੈਸ ਕਿਹੜੇ ਪਾਸੇ ਨੂੰ ਬਣੇਗਾ? ਆਈ ਥਿੰਕ ਉਹ ਵੀ ਨਾਲ ਜਿਨ੍ਹਾਂ ਨੇ ਉੱਥੇ ਆਪਣੀ ਸ਼ੋਪ ਖੋਲ੍ਹਣੀ ਆ, ਜਿਨ੍ਹਾਂ ਨੇ ਡੀਲਰਸ਼ਿਪ ਖੋਲ੍ਹਣੀ ਆ, ਉਹ ਵੀ ਇਸ ਚੀਜ਼ ਦੀ ਮੰਗ ਤਾਂ ਜ਼ਰੂਰ ਕਰਨਗੇ ਕਿ ਟੈਸਟ ਡਰਾਈਵ ਲਈ ਇਲਾਕਾ ਫਿਰ ਹੈ ਕਿਹੜਾ। ਕਿਉਂਕਿ ਜੇ ਟੈਸਟ ਡਰਾਈਵ ਤੁਸੀਂ ਅਜਿਹੀ ਥਾਂ 'ਤੇ ਕਰਨ ਨਿਕਲ ਪਏ ਜਿੱਥੇ ਲੰਬੀਆਂ ਕਤਾਰਾਂ ਲੱਗੀਆਂ ਨੇ, ਤਾਂ ਫਿਰ ਉਹ ਟੈਸਟ ਫਿਰ ਉਹ ਇਹ ਦਿਖਾ ਸਕਦੇ ਨੇ ਕਿ ਇਸ ਗੱਡੀ 'ਚ ਜਾਂ ਤੁਸੀਂ ਟ੍ਰੈਫਿਕ 'ਚ ਫਸੇ ਹੋਗੇ ਤੁਹਾਨੂੰ ਕਿੱਦਾਂ ਦਾ ਫੀਲ ਹੋਏਗਾ। ਫਿਰ ਸੈਲਿੰਗ ਫੀਚਰ ਇਹ ਬਣੇਗਾ
ਜਾਂ ਇਲੈਕਟ੍ਰਿਕ ਗੱਡੀਆਂ ਹੋਣਗੀਆਂ,
ਇਲੈਕਟ੍ਰਿਕ ਗੱਡੀਆਂ।
ਇਲੈਕਟ੍ਰਿਕ ਗੱਡੀਆਂ ਦਾ ਅਕਸਰ ਇਹ ਕਿਹਾ ਜਾਂਦਾ ਨਾ ਕਿ ਸਿਟੀ ਟ੍ਰੈਫਿਕ ਦੇ ਵਿੱਚ ਬਿਹਤਰ ਚੱਲਦੀਆਂ ਜ਼ਿਆਦਾ।
ਹਾਂ ਮਤਲਬ ਯੈਸ, ਪਰ ਨਹੀਂ ਨਹੀਂ ਤੁਸੀਂ ਟ੍ਰੈਫਿਕ 'ਚ ਬੋਰ ਨਹੀਂ ਹੋਵੋਗੇ।
ਹਾਂ
ਉਹ ਫਿਰ ਗੱਡੀਆਂ ਦੇ ਵਿੱਚ ਕੁਝ ਇਹੋ ਜਿਹਾ ਪ੍ਰਬੰਧ ਕੀਤਾ ਹੋਏਗਾ,
ਇਹੋ ਜਿਹਾ ਕਿਹੜਾ ਪ੍ਰਬੰਧ ਹੈ
ਐਕਚੁਅਲੀ, ਤੁਸੀਂ ਕੁਛ ਨਹੀਂ ਦੇਖ ਦੁੱਖ ਸਕਦੇ ਉਹਦੇ 'ਚ ਨਾ। ਐਜ਼ ਇਨ ਜਿਹੜੀਆਂ ਗੱਡੀਆਂ ਦੇ ਵਿੱਚ ਤੁਹਾਡੇ ਕੋਲ ਐਂਟਰਟੇਨਮੈਂਟ ਦੇ ਸਾਧਨ ਹੈਗੇ ਵੀ ਨੇ, ਵਾਈਲ ਦਾ ਵਹੀਕਲ ਇਜ਼ ਡਰਾਈਵਿੰਗ ਯੂ ਕੈਨ ਨਾਟ ਐਕਸੈਸ ਦੋਜ਼ ਫੀਚਰਸ। ਟੈਸਲਾ ਵਾਲੇ ਜਦੋਂ ਨਵੇਂ ਨਵੇਂ ਆਏ ਸੀ, ਉਦੋਂ ਚੱਲਦੀ ਗੱਡੀ 'ਚ ਵੀ ਯੂਟਿਊਬ ਚੱਲ ਪੈਂਦੀ ਹੁੰਦੀ ਸੀ, ਵੀਡੀਓ ਗੇਮਸ ਖੇਡਣ ਦਿੰਦੇ ਸੀ, ਫਿਰ ਕੰਪਲੇਂਟ ਹੋਈ, ਫਿਰ ਜਿਹੜੇ ਟਰਾਂਸਪੋਰਟੇਸ਼ਨ ਸੇਫਟੀ ਵਾਲੇ ਨੇ ਉਹਨਾਂ ਨੇ ਕਿਹਾ ਭਾਈ ਇੱਦਾਂ ਨਹੀਂ ਚੱਲਣਾ, ਸੋ ਨਾਓ ਦਾ ਵਹੀਕਲ ਹੈਜ਼ ਟੂ ਬੀ ਇਨ ਪਾਰਕ ਮੋਡ।
ਜਗਜੀਤ ਪਾਲ ਜੀ ਦਾ ਮੈਸੇਜ ਆਇਆ, ਉਹ ਕਹਿੰਦੇ ਵੀ ਆਈ ਥਿੰਕ ਇਟ ਸ਼ੁਡ ਗੋ ਫਰਦਰ ਸਾਊਥ, ਮੇ ਬੀ ਔਨ ਹਾਈਵੇ 10।
ਹਾਂ ਯਾ ਉਧਰ ਏਰੀਆ ਖੁੱਲ੍ਹਾ ਹੈਗਾ, ਪਰ ਫਿਰ ਗੱਲ ਤਾਂ ਨਿਊਟਨ ਦੀ ਆ।
ਹਾਂਜੀ,
ਇਟਸ ਨਾਟ ਅਬਾਊਟ ਆਟੋਮਾਲ ਇਨ ਸਰੀ, ਫਿਰ ਉਹ ਤਾਂ ਇੱਕ ਨੌਰਥ ਵਾਲੇ ਪਾਸੇ ਹੋ ਗਈ, ਇੱਕ ਸਾਊਥ ਵਾਲੇ ਪਾਸੇ ਹੋ ਗਈ, ਪਾਪੂਲੇਸ਼ਨ ਜ਼ਿਆਦਾ ਇਨ ਦਾ ਮਿਡਲ ਆ।
ਯਾ ਤੇ ਹਾਈਵੇ 10 ਤੇ ਤੁਰਦੇ ਜਾਓ, ਫਿਰ ਲੈਂਗਲੀ ਪਹੁੰਚ ਜਾਣਾ, ਲੈਂਗਲੀ 'ਚ ਆਲਰੇਡੀ ਹੈਗੀ,
ਲੈਂਗਲੀ 'ਚ ਆਲਰੇਡੀ ਹੈਗੀ ਆਟੋਮਾਲ, ਉਹ ਵੀ ਡਿਸਟੈਂਸ ਵੀ ਦੇਖਣਾ ਹੋਏਗਾ। ਵਟਸਐਪ 'ਤੇ ਇੱਕ ਮੈਸੇਜ ਹੈ, ਕਹਿੰਦੇ ਸਮਾਰਟ ਕਾਰ ਹੁੰਦੀ ਛੋਟੀ ਜਿਹੀ, ਉਹ ਤੋਂ ਵੀ ਨਿੱਕੀ ਕਾਰ ਆ ਗਈ ਯਾਰ ਇੱਕ, ਉਹ ਜਮੀ ਐਂ ਲੱਗਦਾ ਜਿਵੇਂ ਸਕੂਟਰ ਦੇ ਉੱਪਰ ਹੀ ਛੱਤ ਲਾਤੀ ਹੋਵੇ।
ਅੱਛਾ ਜੀ, ਕਾਫੀ ਸਾਰੀਆਂ ਹੈਗੀਆਂ ਇੱਦਾਂ ਦੀਆਂ ਨਿੱਕੀਆਂ ਨਿੱਕੀਆਂ ਜੀਆਂ
ਜੀ। ਅੱਛਾ ਵਾਸੂ ਜੀ, ਹੁਣ ਗੱਲ ਕਰੀਏ ਨਿੱਕੀ ਕਾਰ ਦੇ ਵਿੱਚ 1BC ਵਾਲੇ ਚੰਗੀ ਤਰ੍ਹਾਂ ਫਿੱਟ ਹੋ ਸਕਦੇ ਨੇ, ਭਾਵੇਂ 1-ਸੀਟਰ ਹੀ ਹੋਵੇ, ਕਿਉਂਕਿ 1BC ਉਹ ਪਾਰਟੀ ਜਿਹੜੀ ਕਿ ਦੋ ਉਹਨਾਂ ਮੈਂਬਰਸ ਵੱਲੋਂ ਬਣਾਈ ਗਈ ਸੀ ਜਿਨ੍ਹਾਂ ਨੂੰ ਜੌਨ ਰਸਟਰਡ ਨੇ ਪਾਰਟੀ ਵਿੱਚੋਂ BC ਕੰਜ਼ਰਵੇਟਿਵ ਵਿੱਚੋਂ ਕੱਢਤਾ ਸੀ। ਪਿਛਲੇ ਸਾਲ ਜਦੋਂ ਇਲੈਕਸ਼ਨ ਹੋਇਆ, BC ਕੰਜ਼ਰਵੇਟਿਵ ਦੇ 44 ਮੈਂਬਰ ਉਦੋਂ ਚੁਣੇ ਗਏ, 44 ਉਹਨਾਂ ਦਾ ਨੰਬਰ ਸੀ, ਉਹ ਘੱਟ ਕੇ ਹੁਣ ਰਹਿ ਗਿਆ 39। 5 ਜਾਣੇ ਜਾਂ ਪਾਰਟੀ ਦੇ ਵਿੱਚੋਂ ਕੱਢ ਦਿੱਤੇ ਗਏ ਜਾਂ ਪਾਰਟੀ ਛੱਡ ਗਏ। ਉਹਨਾਂ 5 ਚੋਂ 2 ਜਣਿਆਂ ਨੇ ਆਪਣੀ ਲਹਿਦੀ ਪਾਰਟੀ ਬਣਾਈ 1BC, ਅਤੇ ਡੈਲਸ ਬਰੋਡੀਓ ਦੇ ਲੀਡਰ ਬਣੇ, ਟੈਰਾ ਆਮਸਟਰੋਂਗ ਬਣ ਗਏ ਸੀ ਉਹਦੇ ਹਾਊਸ ਲੀਡਰ। 2 ਜਣਿਆਂ ਦੀ ਪਾਰਟੀ BC ਦੇ ਵਿੱਚ ਇਸ ਵੇਲੇ ਸਥਿਤੀ ਵੀ ਇਹ ਹੈ ਕਿ ਜੇ ਕਿਸੇ ਪਾਰਟੀ ਦੀਆਂ ਘੱਟੋ ਘੱਟ 2 ਸੀਟਾਂ ਵੀ ਹੋਣ ਤਾਂ ਉਹਨੂੰ ਅਫੀਸ਼ੀਅਲ ਪਾਰਟੀ ਦਾ ਦਰਜਾ ਮਿਲ ਜਾਂਦਾ। 1BC ਜਦੋਂ ਅਫੀਸ਼ੀਅਲ ਪਾਰਟੀ ਬਣੀ, ਇਹਨਾਂ ਨੂੰ ਫੰਡਿੰਗ ਮਿਲਣੀ ਸ਼ੁਰੂ ਹੋ ਗਈ, ਇਹਨਾਂ ਨੇ ਸਟਾਫ ਰੱਖ ਲਿਆ, ਕੁਐਸਚਨ ਪੀਰੀਅਡ ਦੇ ਵਿੱਚ ਸਵਾਲ ਪੁੱਛਣ ਦਾ ਸਮਾਂ ਮਿਲ ਗਿਆ। ਪਰ 10 ਦਿਨ ਪਹਿਲਾਂ ਵਾਸੂ ਜੀ ਇਹੋ ਜਿਹਾ ਖਿਲਾਰਾ ਪਿਆ ਕਿ ਡੈਲਸ ਬਰੋਡੀ ਦੀ ਲੀਡਰਸ਼ਿਪ ਦੇ ਉੱਪਰ ਸਵਾਲੀਆ ਨਿਸ਼ਾਨ ਖੜ੍ਹੇ ਹੋਏ। ਪਾਰਟੀ ਦੀ ਜਿਹੜੀ ਐਗਜੈਕਟਿਵ ਸੀ ਕਹਿੰਦੇ ਅਸੀਂ ਇਹਨਾਂ ਨੂੰ ਕੱਢਤਾ, ਅਤੇ ਡੈਲਸ ਬਰੋਡੀ ਕਹਿੰਦੇ ਮੈਂ ਕਿਤੇ ਨਹੀਂ ਗਈ। ਵੀਕਐਂਡ 'ਤੇ ਡੈਲਸ ਬਰੋਡੀ ਨੇ ਇੱਕ ਟਵੀਟ ਕੀਤੀ ਆ ਅਤੇ ਉਹ ਕਹਿੰਦੇ ਪਾਰਟੀ ਦੁਬਾਰਾ ਤੋਂ ਹੁਣ ਮੈਂ ਕਹਿੰਦੇ ਪਾਰਟੀ ਦੀ ਲੀਡਰ ਹਾਂ।
ਯਾ ਸੋ ਉਹਨਾਂ ਨੇ ਕਿਹਾ, ਕਹਿੰਦੇ ਵੀ ਤੁਹਾਨੂੰ ਪਤਾ, ਕਹਿੰਦੇ ਕਿ 1BC ਪਿਛਲੇ 10 ਦਿਨਾਂ ਤੋਂ ਕਹਿੰਦੇ ਬੜੇ ਔਖੇ ਸਮੇਂ 'ਚੋਂ ਲੰਘ ਰਹੀ ਸੀ ਸਾਡੀ ਪਾਰਟੀ, ਕਹਿੰਦੇ ਪਰ ਆਫਟਰ ਨੈਗੋਸੀਏਸ਼ਨਸ ਆਈ ਹੈਵ ਰੀਗੇਨਡ ਕੰਟਰੋਲ ਆਫ ਦ ਪਾਰਟੀ, ਕਿ ਮੈਂ ਪਾਰਟੀ 'ਤੇ ਦੁਬਾਰਾ ਕਹਿੰਦੇ ਕੰਟਰੋਲ ਕਰ ਲਿਆ, ਕਬਜ਼ਾ ਕਰ ਲਿਆ, ਕੰਟਰੋਲ ਮੇਰੇ ਹੱਥ ਵਿੱਚ ਆ ਗਿਆ, ਐਂਡ ਹੈਵ ਰੀਅਜ਼ਿਊਮਡ ਮਾਈ ਪੋਜੀਸ਼ਨ ਐਜ਼ ਦ ਲੀਡਰ ਆਫ 1BC ਇਫੈਕਟਿਵਲੀ ਇਫੈਕਟਿਵ ਇਮੀਡੀਏਟਲੀ, ਕਿ ਤੁਰੰਤ ਪ੍ਰਭਾਵ ਤੋਂ ਮੈਂ ਹੁਣ ਲੀਡਰ ਹਾਂ। ਤੇ ਇਸ ਚੀਜ਼ ਨੂੰ ਤਸਦੀਕ ਕੀਤਾ 1BC ਦੇ ਆਫੀਸ਼ੀਅਲ ਟਵਿੱਟਰ ਹੈਂਡਲ ਨੇ ਵੀ, ਐਕਸ ਹੈਂਡਲ ਨੇ, ਤੇ ਉੱਥੇ ਵੀ ਇਹ ਪੋਸਟ ਕੀਤਾ ਗਿਆ। ਕਹਿੰਦੇ ਕਿ ਗੁੱਡ ਨਿਊਜ਼, ਡੈਲਸ ਹੈਜ਼ ਰੀਕਲੇਮ ਦ ਪਾਰਟੀ ਐਂਡ ਵੀ ਆਰ ਬੈਕ ਟੂ ਵਰਕ, ਅਸੀਂ ਵਾਪਸ ਕੰਮ ਤੇ ਆ ਗਏ।
ਪਰ ਜਿਹੜੇ ਵਾਸੂ ਜੀ ਸੀਗੇ ਟਿਮ ਥੀਲਮੈਨ ਸੀ, ਹਾਂਜੀ ਟਿਮ ਥੀਲਮੈਨ ਨੇ ਇੱਕ ਟਵੀਟ ਕੀਤੀ ਆ, ਇੱਕ ਲੈਦੀ ਟਵੀਟ, ਜਿਹੜੇ ਉਹਨਾਂ ਦੇ ਐਗਜ਼ੈਕਟਿਵ ਦੇ ਮੈਂਬਰ ਸੀਗੇ ਪੌਲ ਰੈਚਫਰਡ, ਉਹਨਾਂ ਨੇ ਵੀ ਕੀਤੀ ਆ। ਉਹ ਕਹਿੰਦੇ ਵੀ ਯੈਸਟਰਡੇ ਦਾ ਬੋਰਡ ਆਫ ਡਾਇਰੈਕਟਰਸ ਇੰਕਲੂਡਿੰਗ ਮੀ chose to resign
yeah.
and I decided to step down as executive director. I will have no further affiliation with 1BC.
Yeah, Paul Ratchford ne kiya.
Paul Ratchford ne kiya.
Tim Thielman ne kiya, kehnde ki sade board ne kal decide kita to resign and transfer control of the party over to Dallas. I wish her well as she takes it forward on her own.
Te Vasu ji, is to pehla pichle hafte hi Tara Armstrong, ਜਿਹੜੇ ਕਿ ਇਸ ਪਾਰਟੀ ਦੇ ਦੂਜੇ MLA ਸਨ, ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੇਰਾ ਡੈਲਸ ਬਰੋਡੀ ਦੇ ਨਾਲ ਤੇ ਇਸ ਪਾਰਟੀ ਦੇ ਨਾਲ, ਮੈਂ ਆਈ ਵਿਲ ਨਾਟ ਬੀ ਕੋਕਸਿੰਗ ਵਿਦ ਡੈਲਸ ਬਰੋਡੀ ਐਨੀ ਫਰਦਰ।
ਉਹਨਾਂ ਨਾਲ ਇਹ ਵੀ ਕਿਹਾ ਸੀ ਵੀ ਸਪੀਕਰ ਨੇ ਕਨਫਰਮ ਕੀਤਾ ਕਿ 1BC ਪਾਰਟੀ ਹੈਜ਼ ਲੋਸਟ ਇਟਸ ਆਫੀਸ਼ੀਅਲ ਪਾਰਟੀ ਸਟੇਟਸ
ਜੀ,
ਤੇ ਅਸੀਂ ਹੁਣ ਵੀ ਜਸਟ ਵਨ ਮੈਂਬਰ ਕੋਕਸ ਨਾ।
ਸੋ ਇਹਦਾ ਮਤਲਬ ਇਹ ਹਾਂ ਆਫੀਸ਼ੀਅਲ ਦਰਜਾ ਰਿਹਾ ਕੋਈ ਨਹੀਂ। ਵਾਸੂ ਜੀ ਪਿਛਲੇ ਦਿਨਾਂ ਦੇ ਵਿੱਚ ਸਵਾਲ ਤੇ ਇੱਕ ਇਹ ਵੀ ਉੱਠਿਆ ਜੋ ਕਿ ਬੜਾ ਰੈਲੇਵੈਂਟ ਕੁਐਸਚਨ ਆ। ਦੇਖੋ ਆ, ਦੋ ਬੰਦਿਆਂ ਨੇ ਜਦੋਂ ਇਕੱਠੇ ਹੋ ਕੇ ਪਾਰਟੀ ਬਣਾ ਲਈ, ਚੁਣੇ ਗਏ ਸੀ ਕਿਸੇ ਹੋਰ ਬੈਨਰ ਦੇ ਹੇਠ, ਇਹਨਾਂ ਨੂੰ ਫੰਡਿੰਗ ਮਿਲਣੀ ਸ਼ੁਰੂ ਹੋ ਗਈ ਅਤੇ ਤਕਰੀਬਨ ਇਲੈਕਸ਼ਨ ਤੋਂ ਬਾਅਦ ਨਵੀਂ ਪਾਰਟੀ ਬਣਨ ਤੋਂ ਲੈ ਕੇ 6 ਮਹੀਨਿਆਂ ਦੇ ਵਿੱਚ $3,00,000 ਦੀ ਫੰਡਿੰਗ ਇਹਨਾਂ ਨੂੰ ਮਿਲ ਗਈ, ਅਬਾਊਟ $50,000 ਅ ਮੰਥ।
ਅਤੇ ਉਹਦੇ ਨਾਲ ਡਾਕੂਮੈਂਟਰੀ ਬਣਾ ਰਹੇ ਸੀ,
ਹਾਂ,
ਅਤੇ ਉਸ ਡਾਕੂਮੈਂਟਰੀ ਦੇ ਡਾਇਰੈਕਟਰ ਸਨ ਟਿਮ ਥੀਲਮੈਨ
ਜੀ,
ਅਤੇ ਮੇਕਿੰਗ ਅ ਕਿਲਿੰਗ ਕਰਕੇ
ਜੀ।
ਸੋ ਇੰਡੀਜਨਸ ਰੈਜੀਡੈਂਸ਼ੀਅਲ ਸਕੂਲਸ ਦੇ ਵਿੱਚ ਜੋ ਕੁਝ ਹੁੰਦਾ ਰਿਹਾ ਅਤੇ ਸਰਵਾਈਵਰਸ ਦੇ ਜਿਹੜੇ ਬਿਆਨ ਨੇ ਉਹਨਾਂ ਬਾਰੇ ਸਮਝੋ ਵੀ ਇੱਕ ਕਾਊਂਟਰ ਨੈਰੇਟਿਵ ਇਹਨਾਂ ਵੱਲੋਂ ਉਸ ਡਾਕੂਮੈਂਟਰੀ ਦੇ ਵਿੱਚ ਬਣਾ ਕੇ ਪੇਸ਼ ਕੀਤਾ ਗਿਆ। ਉਹ ਡਾਕੂਮੈਂਟਰੀ ਬਣ ਕੇ ਤਿਆਰ ਵੀ ਹੈ,
4 lakh ਵਿਊਜ਼ ਉੱਤੇ ਹੋ ਚੁੱਕੇ ਨੇ। ਕਹਿੰਦੇ ਅਸੀਂ ਮਾਰਕੀਟ ਵੀ ਨਹੀਂ ਕਰ ਸਕੇ ਅਜੇ ਉਹਨੂੰ, ਸਾਨੂੰ ਤਾਂ ਸੀਗਾ ਵੀ ਕਹਿੰਦੇ ਮਾਰਕੀਟਿੰਗ ਦੀ ਲੋੜ ਹੀ ਨਹੀਂ ਪਈ, ਕਿਉਂਕਿ ਉਹਦੇ ਵਿੱਚ ਸੁਨੇਹਾ ਇਹੋ ਜਿਹਾ ਕਿ ਲੋਕੀ ਆਪ ਹੀ ਉਸ ਸੁਨੇਹੇ ਵਾਲਾ ਆਕਰਸ਼ਿਤ ਹੋ ਰਹੇ ਨੇ।
ਸੋ ਇਹਨੂੰ ਲੈ ਕੇ ਵੀ ਕਾਫੀ ਕਿੰਤੂ ਪਰੰਤੂ ਹੋਇਆ ਕਿ ਇਸ ਦਿਸ ਦਾ ਆਪਟੀਮਮ ਯੂਜ਼ ਆਫ ਟੈਕਸ ਪੇਅਰਸ ਮਨੀ
ਜੀ,
ਕਿਉਂਕਿ ਆਪਾਂ ਕਹਿ ਦਿੰਦੇ ਹਾਂ ਵੀ ਇਹਨਾਂ ਨੂੰ ਲੈਜਿਸਲੇਚਰ ਵੱਲੋਂ ਫੰਡਿੰਗ ਮਿਲੀ, ਪਰ ਉਹ ਲੈਜਿਸਲੇਚਰ ਨੇ ਕਿਹੜਾ ਰੁੱਖ ਤੇ ਉਗਾਏ ਨੇ ਪੈਸੇ
ਜੀ,
ਉਹ ਪੈਸੇ ਤਾਂ ਟੈਕਸ ਪੇਅਰਸ ਦੇ ਹੀ ਨੇ
ਜੀ,
ਜੋ ਜਿਹੜੇ ਇਸ ਤਰ੍ਹਾਂ ਆਫੀਸ਼ੀਅਲ ਪਾਰਟੀਜ਼ ਨੂੰ ਦਿੱਤੇ ਜਾਂਦੇ ਰਿਹਾ ਵੀ ਤੁਸੀਂ ਸਟਾਫ ਰੱਖ ਲਓ, ਤੁਸੀਂ ਆਪਣੇ ਪ੍ਰਬੰਧਨ ਵਾਸਤੇ ਇਹ ਪੈਸੇ ਲੈ ਲਓ, ਤੁਹਾਨੂੰ ਦਫ਼ਤਰ ਦੇ ਤਾ ਯੇ ਵੋ। ਸੋ ਉਹ ਜਿਹੜੇ ਪੈਸੇ ਨੇ ਉਹਨਾਂ ਨਾਲ ਡਾਕੂਮੈਂਟਰੀ ਬਣਾਉਣੀ
ਜੀ,
ਤੇ ਉਹ ਵੀ ਇੱਕ ਕਹਿ ਲਓ ਵੀ ਨਹੀਂ ਇੱਕ
ਅਜਿਹੇ ਵਿਸ਼ੇ ਤੇ ਹੀ ਆ ਉਹਨੂੰ ਤੁਸੀਂ ਜਿਹਦੇ ਨਾਲ ਡਿਵੀਜ਼ਨ ਕ੍ਰੀਏਟ ਹੋ ਰਹੀ ਆ।
ਹਾਂ ਐਗਜ਼ੈਕਟਲੀ,
ਮਤਲਬ ਉਦਾਂ ਦੀ ਗੱਲ ਸੀ ਨਾ। ਪਰ ਸਵਾਲ ਇਹ ਆ ਕਿ ਕੀ ਮੂਵਿੰਗ ਫਾਰਵਰਡ ਅੱਗੇ ਚੱਲਦੇ ਹੋਏ ਜੇ ਕੋਈ ਦੋ ਬੰਦੇ ਇੱਦਾਂ ਟੁੱਟ ਕੇ ਆਪਣੀ ਲਹਿਦੀ ਪਾਰਟੀ ਬਣਾ ਲੈਂਦੇ ਆ ਬਸ, ਕਿਉਂਕਿ ਇਨਸੈਂਟਿਵ ਬੜਾ ਤਕੜਾ,
ਹਾਂਜੀ,
ਜਿਹੜਾ ਪਾਰਟੀ ਦਾ ਲੀਡਰ ਬਣ ਗਿਆ ਉਹਦੀ ਤਨਖਾਹ ਵਧੇਗੀ, ਹਾਊਸ ਲੀਡਰ ਬਣ ਗਿਆ ਉਹਨੂੰ ਐਕਸਟਰਾ ਪੈਸੇ ਮਿਲਣਗੇ, ਤੁਹਾਨੂੰ ਸਟਾਫ ਰੱਖਣ ਲਈ ਫੰਡਿੰਗ ਮਿਲੇਗੀ। ਸੋ ਉਹਦੇ ਨਾਲ ਜੇ ਦੋ ਬੰਦਿਆਂ ਦੀ ਪਾਰਟੀ ਤਕਰੀਬਨ $50,000 ਐਕਸਟਰਾ ਪਰ ਮੰਥ ਦੇ ਵਰ ਪੁਲਿੰਗ ਹੈ, $3,00,000 ਛੇ ਮਹੀਨੇ 'ਚ ਲੈ ਗਏ ਫੰਡਿੰਗ ਦਾ, ਜੋ ਕਿ ਕਾਨੂੰਨ ਅਲਾਓ ਕਰਦੇ ਨੇ, ਤਾਂ ਕੀ ਅਜਿਹੀ ਪਾਰਟੀ ਨੂੰ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ ਜਿਹਦੇ ਮੈਂਬਰ ਜਦੋਂ ਇਲੈਕਸ਼ਨ ਲੜੇ ਸੀ ਤਾਂ ਉਸ ਪਾਰਟੀ ਦਾ ਕੋਈ ਬੈਨਰ ਐਗਜ਼ਿਸਟ ਹੀ ਨਹੀਂ ਸੀ ਕਰਦਾ। ਇੱਦਾਂ ਤੇ ਦੋ ਹੁਣ ਜਿਹੜੇ ਬਾਕੀ ਦੇ ਇੰਡੀਪੈਂਡੈਂਟ ਬੈਠੇ ਨੇ ਸਾਰੇ ਜਣੇ ਰਲ ਕੇ ਦੋ ਪਾਰਟੀਆਂ ਹੋਰ ਇੱਦਾਂ ਦੀਆਂ ਬਣ ਜਾਣ।
ਐਂਡ ਜਿਹੜੇ ਮੈਂ ਤਾਂ ਕਹਿੰਦਾ ਜਿਹੜੇ ਸਰੀ ਵਾਲੇ MLA ਨੇ,
ਹਾਂ, ਉਹ ਲੈਦੀ ਪਾਰਟੀ
ਬਣਾ ਲੈਦੀ ਸਰੀ ਕੌਕਸ ਬਣਾ ਲੈਣ, ਇੱਕ ਸਰੀ ਕੌਕਸ ਤਾਂ ਹੋਣੀ ਹੈ ਵਿਦਿਨ ਦ ਪਾਰਟੀ, ਪਰ ਸਰੀ ਇੱਕ ਪਾਰਟੀ ਬਣਾ ਲੈਣ ਕਿ ਸਰੀ ਇਨਸਾਫ ਪਾਰਟੀ ਦਾ ਕੁਝ ਨਾਮ ਰੱਖ ਕੇ ਨਾ
ਜੀ
ਕੋਈ ਬਣਾ ਲੈਣ
ਸਿਰਫ। ਨਹੀਂ ਨਹੀਂ ਫਿਰ ਸਾਰੇ ਨਾ ਬਣਾਉਣ,
ਦੋ
ਦੋ ਇਕੱਠੇ ਬਣਾਉਣ ਤੇ ਹਰ ਦੋ ਜਣਿਆਂ ਨੂੰ $50,000 ਦੀ ਫੰਡਿੰਗ ਮਿਲੇਗੀ, ਮਤਲਬ ਇਨਸੈਂਟਿਵ ਬੜਾ ਜ਼ਬਰਦਸਤ ਆ। ਆਹ ਜਿਹੜੇ ਦੋ ਬੰਦਿਆਂ ਦਾ ਵੀ ਮਿਨੀਮਮ ਥਰੈਸ਼ਹੋਲਡ ਆ, ਇਹ ਵੀ ਵਾਸੂ ਜੀ 2017 'ਚ ਹੋਇਆ ਸੀ। ਪਹਿਲਾਂ BC ਦੇ ਵਿੱਚ ਅਫੀਸ਼ੀਅਲ ਪਾਰਟੀ ਦਾ ਦਰਜਾ ਹਾਸਲ ਕਰਨ ਲਈ ਘੱਟੋ ਘੱਟ 4 ਮੈਂਬਰ ਚਾਹੀਦੇ ਹੁੰਦੇ ਸੀ, ਤੇ 2017 ਦੀਆਂ ਚੋਣਾਂ ਦੇ ਵਿੱਚ ਉਦੋਂ ਗ੍ਰੀਨ ਪਾਰਟੀ ਦੇ 3 ਮੈਂਬਰ ਸੀ, ਤੇ ਉਦੋਂ ਸਰਕਾਰ ਬਣਾਉਣ ਦੇ ਲਈ ਉਦੋਂ ਜੌਨ ਹੋਰਗਨ ਨੇ ਜਦੋਂ 41 ਸੀਟਾਂ ਹੀ ਜਿੱਤੀਆਂ ਸੀ, ਉਹਨਾਂ ਨੂੰ 3 ਹੋਰ ਮੈਂਬਰਾਂ ਦੀ ਲੋੜ, ਮਤਲਬ ਜਿਹੜੀ ਸਪੋਰਟ ਦੀ ਲੋੜ ਸੀ ਗ੍ਰੀਨ ਪਾਰਟੀ ਦੀ। ਉਦੋਂ BC ਗ੍ਰੀਨਜ਼ ਨੇ, ਐਂਡਰਿਊ ਵੀਵਰ ਉਦੋਂ ਲੀਡਰ ਹੁੰਦੇ ਸੀ, ਉਹਨਾਂ ਨੇ ਇਹ ਸ਼ਰਤ ਰੱਖਤੀ ਕਿ ਸਪੋਰਟ ਅਸੀਂ ਦਿੰਦੇ ਹਾਂ ਪਰ ਤੁਸੀਂ ਸਾਨੂੰ ਅਫੀਸ਼ੀਅਲ ਪਾਰਟੀ ਦਾ ਦਰਜਾ ਦਿਓ, ਸਾਡੇ ਕੋਲ 4 ਮੈਂਬਰ ਤਾਂ ਹੈ ਨਹੀਂ ਪਰ ਸਾਡੇ ਬਗੈਰ ਤੁਹਾਡੀ ਸਰਕਾਰ ਨਹੀਂ ਬਣਦੀ। ਉਦੋਂ ਰੂਲਸ ਦੇ ਵਿੱਚ ਤਬਦੀਲੀ ਕੀਤੀ ਗਈ ਕਿ ਠੀਕ ਆ ਭਾਈ, ਜੇ ਕਿਸੇ ਪਾਰਟੀ ਦੇ 2 ਮੈਂਬਰ ਵੀ ਹੋਣਗੇ ਉਹ ਅਫੀਸ਼ੀਅਲ ਪਾਰਟੀ ਬਣ ਜਾਏਗੀ। ਸੋ ਉਹ ਵਾਲਾ ਜਿਹੜਾ ਪਹਿਲੂ ਆ ਹੁਣ ਸਾਹਮਣੇ ਆ
2017 ਦੇ ਵਿੱਚ। ਸੋ ਹੁਣ ਵਿਜੇ ਜੀ ਦੇਖੋ, ਵਨ ਵੁੱਡ ਥਿੰਕ ਵੀ ਜਿਹੜਾ ਪਾਰਟੀ ਬਣਾ ਕੇ ਜਿਹੜੀ ਫੰਡਿੰਗ ਮਿਲਦੀ ਹੈ ਵੀ ਉਹ ਤਾਂ ਵੀ ਕੋਈ ਬਹੁਤ ਸਪੈਸੀਫਿਕ ਕੰਮ ਤੇ ਖਰਚ ਕਰਨੀ ਪਏਗੀ। ਹੁਣ ਜੇ ਉਹ ਫੰਡਿੰਗ ਨਾਲ ਇੱਕ ਡਾਕੂਮੈਂਟਰੀ ਬਣਾਈ ਜਾ ਸਕਦੀ ਹੈ, ਤੇ ਮੈਂ ਤਾਂ ਕਹਿੰਦਾ ਸਰੀ ਵਾਲੇ MLA ਆਪਣੀ ਪਾਰਟੀ ਬਣਾਉਣ ਤੇ ਜਿਹੜੀ ਫੰਡਿੰਗ ਮਿਲੇ ਉਹਦਾ ਮਿਊਜ਼ਿਕ ਵੀਡੀਓ ਬਣਾਉਣ, ਉਹ ਤੋਂ ਅੱਡ ਰੈਵਨਿਊ ਜਨਰੇਟ ਹੋਏਗਾ, ਯੂਟਿਊਬ ਤੇ ਵਿਊਜ਼ ਆਉਣਗੇ,
ਨਾਲੇ ਆਟੋ ਡੀਲਰਸ਼ਿਪ ਨਿਊਟਨ 'ਚ ਖੋਲੇ ਜਾਣੀ ਆ।
ਹਾਂ,
ਕਿਉਂਕਿ ਪੰਜਾਬੀ 'ਮਿਊਜ਼ਿਕ ਵੀਡੀਓ ਕਾਰਾਂ
ਤੋਂ ਬਗੈਰ ਹਨਾ, ਉੱਥੇ ਜਾ ਕੇ ਵੱਡੀਆਂ ਵੱਡੀਆਂ ਕਾਰਾਂ ਦੇ ਨਾਲ ਵੀਡੀਓ ਬਣਾਈ ਜਾਵੇ ਤੇ ਯੂਟਿਊਬ ਤੋਂ ਵਿਊਜ਼ ਆਉਣਗੇ ਉਹਦੇ ਨਾਲ, ਕਿਉਂਕਿ ਆਪਾਂ ਫੋਲੋ ਤਾਂ ਅੱਜ ਕੱਲ੍ਹ ਆਪਣੇ ਜਿਹੜੇ ਗਵੱਈਏ ਨੇ ਉਹਨਾਂ ਨੂੰ ਹੀ ਕਰਦੇ ਹਾਂ, ਸਾਡੇ ਅਸਲ ਲੀਡਰ ਤਾਂ ਉਹੀ ਬਣੇ ਹੋਏ ਨੇ ਤੇ ਇਹਨਾਂ ਦੇ ਫਿਰ ਅਗਲੇ ਇਲੈਕਸ਼ਨ ਦੇ ਵਿੱਚ ਸੀਟ ਵੀ ਪੱਕੀ। ਇਹ ਤਾਂ ਵਿਨ ਵਿਨ ਫਾਰਮੂਲਾ ਕਿ ਫੰਡਿੰਗ ਲਵੋ, ਮਿਊਜ਼ਿਕ ਵੀਡੀਓ ਬਣਾਓ, ਛਾਪਾਂ ਛੱਲੇ ਪਾ ਕੇ ਪਾਇਲ ਬਿਜ਼ਨਸ ਸੈਂਟਰ ਲੈ ਜਾਓ ਗੱਡੀ ਘੁਮਾ ਕੇ, ਨਾਲ ਹੀ ਹੈ ਜਿਹੜਾ ਆਟੋਮੋਲ ਬਣੇਗਾ ਤੇ ਉਸ ਤੋਂ ਬਾਅਦ ਜਿਹੜੇ ਵਿਊਜ਼ ਆਏ ਉਹਦੇ ਨਾਲ ਫਿਰ ਤੁਸੀਂ ਫੇਮਸ ਹੋ ਗਏ, ਅਗਲੇ ਇਲੈਕਸ਼ਨ ਸੀਟ ਪੱਕੀ।
ਯੋ
ਯੋ, ਇਹ ਵਧੀਆ ਆਈਡੀਆ ਵੀ,
ਪਰ ਕਮਾਲ ਹੀ ਹੋਈ ਜਾਂਦੀ ਹੈ ਯਾਰ। ਮੈਨੂੰ ਪਤਾ ਵਿਅੰਗ ਹੈ ਇਹ, ਮੈਨੂੰ ਤਾਂ ਪਤਾ
ਨਾ ਜਾਣ ਕਹਿੰਦੇ ਵੀ ਕਿੱਦਾਂ ਦੀ ਗੱਲ ਕਰਦੇ ਹੋ,
ਪਰ ਦਿਸ ਇਜ਼ ਵਾਟ ਹੈਜ਼ ਐਗਜ਼ੈਕਟਲੀ ਹੈਪਨਡ ਯਾਰ। ਦੋ ਬੰਦੇ ਰਲ ਕੇ ਪਾਰਟੀ ਬਣਾ ਲੈਂਦੇ ਆ, ਅਫੀਸ਼ੀਅਲ ਪਾਰਟੀ ਦਾ ਦਰਜਾ ਉਹਨੂੰ ਮਿਲ ਜਾਂਦਾ ਅੰਡਰ ਦਾ ਰੂਲਸ ਆਫ ਦਾ ਲੈਜਿਸਲੇਚਰ, $50,000 ਅ ਮੰਥ ਐਕਸਟਰਾ ਫੰਡਿੰਗ।
ਮੈਸੇਜ ਆ ਜੈਸ ਬੋਲਾ ਜੀ, ਕਹਿੰਦੇ ਰਹਿਣ ਦਿਓ, ਕਹਿੰਦੇ ਕਿਸੇ ਨੂੰ ਆਈਡੀਆ ਆ ਜਾਣਾ ਅਗਲੇ ਹਫ਼ਤੇ ਬਣ ਜਾਣੀ ਪਾਰਟੀ।
ਵਾਸੂ ਜੀ ਵਟਸਐਪ 'ਤੇ ਨਾ ਆਟੋਮੋਲ ਵਾਲੇ ਪਹਿਲੂ 'ਤੇ ਕਾਫ਼ੀ ਰਿਐਕਸ਼ਨ ਆਉਂਦਾ ਪਿਆ। ਇੱਕ ਹੋਰ ਮੈਸੇਜ ਆਇਆ ਸਰਬਜੀਤ ਜੀ ਦਾ, ਕਹਿੰਦੇ ਇਟ ਇਜ਼ ਅਨਫੋਰਚੁਨੇਟ ਦਟ ਸਿਟੀ ਹੈਜ਼ ਮਲਟੀਪਲ ਲਾਰਜ ਆਟੋਮੋਲਸ ਐਂਡ ਕਾਰ ਡੀਲਰਸ਼ਿਪ ਅਕਰੋਸ ਦ ਸਿਟੀ, ਯੈਟ ਓਨਲੀ ਵਨ ਮੇਜਰ ਹੋਸਪਿਟਲ। ਸਿਟੀ ਮੈਨੇਜਮੈਂਟ ਸ਼ੁੱਡ ਸੀਰੀਅਸਲੀ ਪ੍ਰਾਇਰਟਾਈਜ਼ ਬਿਲਡਿੰਗ ਅ ਲਾਰਜ ਹੋਸਪਿਟਲ ਵਿਦ ਐਟ ਲੀਸਟ 1,000 ਬੈਡਸ ਇਨਸਟੈਡ ਆਫ ਅਪਰੂਵਿੰਗ ਮੋਰ ਆਟੋਮੋਲਸ। ਪਰ ਹਸਪਤਾਲ ਬਣਾਉਣਾ ਉਹ ਸਿਟੀ ਦੀ ਜ਼ਿੰਮੇਵਾਰੀ ਨਹੀਂ ਹੈ
ਨਾ। ਇਟ ਟਾਈਜ਼ ਬੈਕ ਟੂ ਦੈਟ ਆਰਗੂਮੈਂਟ ਐਸ ਵੈਲ ਕਿ ਜਿਹੜੇ ਇਹ ਇੱਕ ਪ੍ਰਾਈਵੇਟ ਇਨਵੈਸਟਮੈਂਟ ਹੋਣੀ ਆ, ਡੀਲਰਸ਼ਿਪਸ ਜਿਹੜੀਆਂ ਨੇ ਉਹ ਪ੍ਰਾਈਵੇਟ ਕੰਪਨੀਆਂ ਨੇ ਆ ਕੇ ਇੱਥੇ ਬਣਾਉਣੀਆਂ ਨੇ
ਜੀ,
ਸਾਡਾ ਜਿਹੜਾ ਹੈਲਥ ਕੇਅਰ ਆ ਦੈਟਸ ਪਬਲਿਕ,
ਦੈਟਸ ਪਬਲਿਕ,
ਤੇ ਫਿਰ ਗੱਲ ਜਾਂਦੀ ਹੈ ਕਿ ਸ਼ੁੱਡ ਬੀ ਪ੍ਰਾਈਵੇਟਾਈਜ਼ ਹੈਲਥ ਕੇਅਰ।
ਐਂਡ
ਤੁਸੀਂ ਅੱਜ ਇੱਥੇ ਕਹਿ ਦਿਓ ਵੀ ਸਿਟੀ ਇੱਕ ਬਹੁਤ ਵੱਡਾ ਲੋਟ ਜਿਹੜਾ ਇੱਕ ਪੂਰਾ ਵੱਡਾ ਇੰਡਸਟਰੀ ਏਰੀਆ ਖਾਲੀ ਕਰਕੇ ਦਿੰਦੀ ਹੈ, ਇੱਥੇ ਆ ਕੇ ਪ੍ਰਾਈਵੇਟ ਹਸਪਤਾਲ ਜਿਹੜੇ ਨੇ ਆਪਣੇ ਆਪਣੇ ਇੱਥੇ ਸਪੈਸ਼ਲਿਟੀ ਕਲੀਨਿਕਸ ਬਣਾ ਲੈਣ, ਜਾਂ ਫਿਰ ਇੱਥੇ ਆ ਕੇ ਕੋਈ
ਲਾਈਨ ਲੱਗ ਜਾਏਗੀ।
ਇੱਥੇ ਤਾਂ ਇੱਥੇ 1,000 ਹਸਪਤਾਲ ਬਣ
ਜਾਣਗੇ,
ਪਰ ਗੱਲ ਇਹ ਹੈ ਵੀ ਸਿਸਟਮ ਜਿਹੜਾ ਆਪਣਾ ਪਬਲਿਕ ਹੈਲਥ ਕੇਅਰ ਆ, ਐਂਡ ਉਹਦੇ ਬਹੁਤ ਸਾਰੇ ਫਾਇਦੇ ਵੀ ਨੇ, ਕਿਉਂਕਿ ਆਪਾਂ ਜੇ ਆਪਣੇ ਗੁਆਂਢ 'ਚ ਹੀ ਦੇਖ ਲਈਏ ਅਮਰੀਕਾ ਦੇ ਵਿੱਚ ਕੀ ਹੁੰਦਾ ਹੈਲਥ ਕੇਅਰ ਦੇ ਨਾਲ, ਬਹੁਤ ਸਾਰੇ ਲੋਕ ਅਫੋਰਡ ਹੀ ਨਹੀਂ ਕਰ
ਅਫੋਰਡ ਨਹੀਂ ਕਰ ਪਾਉਂਦੇ। ਅੱਛਾ, ਦੂਜੀ ਗੱਲ ਇਹ
ਉਹਦੇ ਵਿੱਚ ਯੈਸ ਇਹ ਗੱਲ ਜ਼ਰੂਰ ਚੱਲਦੀ ਹੈ ਕਿ ਵੀ ਪਬਲਿਕ ਹੈਲਥ ਕੇਅਰ ਦਾ ਮਤਲਬ ਇਹ ਹੈ ਕਿ ਸਾਰਿਆਂ ਵਾਸਤੇ ਇੱਕੋ ਜਿਹਾ ਹੈਲਥ ਕੇਅਰ ਅਤੇ ਸਾਰਿਆਂ ਵਾਸਤੇ ਇੱਕੋ ਜਿਹਾ ਖਰਾਬ ਹੈਲਥ ਕੇਅਰ।
ਹਾਂ, ਬਸ ਇਹ ਪ੍ਰੋਬਲਮ ਆ, ਇਹੀ ਪ੍ਰੋਬਲਮ ਹੈ। ਇਕੁਅਲ ਐਕਸੈਸ ਕਿਤੇ ਇੱਦਾਂ ਦਾ ਨਹੀਂ ਹੈ ਵੀ ਸਾਰਿਆਂ ਨੂੰ ਇਕੁਅਲ ਬਰਾਬਰ ਦਾ ਖਰਾਬ ਐਕਸੈਸ ਹੈ। ਜਿਹੜੀ ਦੂਜੀ ਗੱਲ ਹੈ ਨਾ ਬਸ, ਜਿਹੜੀ ਸਿਟੀ ਦੀ ਜ਼ਿੰਮੇਵਾਰੀ ਅਬਾਊਟ ਦੀ ਹੋਸਪਿਟਲ, ਅਸੀਂ ਪਿਛਲੇ ਦਿਨ ਹੀ ਖਬਰਾਂ ਕੀਤੀਆਂ ਹੀ ਨੇ ਕਿ ਜਿਹੜੀ ਸਰੀ ਮੈਮੋਰੀਅਲ ਹੋਸਪਿਟਲ ਦੇ ਵਿੱਚ ਐਕਸਪੈਂਸ਼ਨ ਹੋਣੀ ਆ, ਉਹਦੇ ਨਾਲ ਰਿਲੇਟਡ ਜਿਹੜੇ ਜ਼ੋਨਿੰਗ ਦੇ ਵਿੱਚ ਤਬਦੀਲੀਆਂ ਕਰਨੀਆਂ, ਬਾਇਓਲੋਜ਼ ਦੇ ਵਿੱਚ ਤਬਦੀਲੀਆਂ ਕਰਨੀਆਂ, ਉਹ ਆਲਰੇਡੀ ਸਿਟੀ ਨੇ ਕਰ ਦਿੱਤੀਆਂ ਹੋਈਆਂ। ਇਹਨਾਂ ਨੇ ਇਹ ਵੀ ਦੱਸਿਆ ਸਿਟੀ ਦੇ ਅਧਿਕਾਰੀਆਂ ਨੇ ਪਿਛਲੇ ਹਫ਼ਤਿਆਂ ਦੌਰਾਨ ਹੋਈ ਮੀਟਿੰਗਸ ਦੇ ਵਿੱਚ ਕਿ ਜਦੋਂ ਸਾਡੀ ਫਰੇਜ਼ਰ ਹੈਲਥ ਨਾਲ ਮੀਟਿੰਗ ਹੁੰਦੀ ਹੈ, ਸਾਨੂੰ ਹਜੇ ਤੱਕ ਕੋਈ ਕਲੈਰਿਟੀ ਹੈ ਹੀ ਨਹੀਂ ਕਿ ਜਿਹੜੀ ਸੈਕਿੰਡ ਟਾਵਰ ਜਿਹੜੀ ਕਿ ਕਹੀ ਹੋਈ ਆ ਸਰੀ ਮੈਮੋਰੀਅਲ ਹੋਸਪਿਟਲ ਵਾਸਤੇ, ਉਹ ਕਦੋਂ ਬਣਨੀ ਆ। ਉਹਦੇ ਬਾਰੇ ਕੋਈ ਹਜੇ ਪ੍ਰੋਪਰ ਡੀਟੇਲ ਪ੍ਰੋਵਿੰਸ਼ਲ ਗਵਰਨਮੈਂਟ ਨੇ ਸ਼ੇਅਰ ਨਹੀਂ ਕੀਤੀ, ਪਰ ਸਿਟੀ ਦਾ ਇਹ ਕਹਿਣਾ ਉਹਦੇ ਬਾਵਜੂਦ ਅਸੀਂ ਆਪਣੇ ਵੱਲੋਂ ਬਣਦੀਆਂ ਬਾਇਲੋ ਦੀਆਂ ਤਬਦੀਲੀਆਂ ਕਰਤੀਆਂ ਨੇ ਜਿਹੜੀਆਂ ਕਿ ਇੰਨੀਆਂ ਫਲੈਕਸੀਬਲ ਹੈਗੀਆਂ ਨੇ ਕਿ ਜਦੋਂ ਸਾਡੇ ਕੋਲ ਪਲਾਨ ਪ੍ਰੋਵਿੰਸ ਸਰ ਨਾਲ ਸਾਂਝਾ ਕਰੇਗਾ, ਫਰੇਜ਼ਰ ਹੈਲਥ ਨੇ ਜਦੋਂ ਪਲਾਨ ਸਾਂਝਾ ਕੀਤਾ ਤੇ ਉਹਨਾਂ ਬਾਇਓਲੋਜ਼ ਦੇ ਵਿੱਚ ਤਬਦੀਲੀਆਂ ਕਰਨ ਦੀ ਗੁੰਜਾਇਸ਼ ਸਾਡੇ ਕੋਲ ਰਹਿਣੀ ਆ, ਪਰ ਅਸੀਂ ਆਪਣੇ ਵੱਲੋਂ ਉਹ ਜਿਹੜਾ ਗਰਾਊਂਡ ਵਰਕ ਆ ਜਾਂ ਬਾਇਓਲੋਜ਼ ਵਾਲੀ ਕਾਗਜ਼ੀ ਕਾਰਵਾਈ ਪਹਿਲਾਂ ਹੀ ਕਰਕੇ ਬੈਠੇ ਹਾਂ ਵੀ ਤੁਸੀਂ ਆਓ ਤੇ ਸਹੀ, ਸੋ ਦੈਟ ਤੁਸੀਂ ਜਦੋਂ ਹੋਸਪਿਟਲ ਬਣਾਉਣ ਦੀ ਗੱਲ ਅੱਗੇ ਕਰਦੇ ਹੋ ਜਾਂ ਇਹਨੂੰ ਐਕਸਪੈਂਡ ਕਰਨ ਦੀ ਗੱਲ ਕਰਦੇ ਹੋ ਸਰੀ ਮੈਮੋਰੀਅਲ ਨੂੰ, ਤਾਂ ਜਿਹੜਾ ਸਿਟੀ ਵੱਲੋਂ ਕੀਤੇ ਜਾਣ ਵਾਲਾ ਕੰਮ ਹੈਗਾ ਬਾਇਓਲੋਜ਼ ਦੇ ਪੁਆਇੰਟ ਆਫ ਵਿਊ ਤੋਂ ਆਲਰੇਡੀ ਹੋਇਆ ਹੋਇਆ। ਬਸ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ ਵਿਜੇ ਜੀ,
ਯੂ ਹੈਵ ਅ ਵੈਰੀ ਗੁੱਡ ਡੇ। ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫਿਰ ਗੱਲ ਕਰਦੇ।
ਥੈਂਕ ਯੂ।